कह करह कहानियां समरथ कंत किया है। अत्यंत वड्डे भाग हन आप सरबत माई भाई दे के दीन दुनिया दे मालक सतगुरु श्री गुरु ग्रंथ साहिब जी महाराज जी दे पावन पवित्र चरणा च नौवें गुरदेव तेग बहादुर सिमरिया कर नौ निध आवै ताए सब थाई हुए सहाय। धन गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते हाजिर होके सतगुरां दा पावन इतिहास गुर इतिहास दी चल रही लड़ीवार कथा सरवण करके अपना जीवन सफला बना रहे। माता गुजरी और सिंघा ने सतगुरां नूं बार बार बेनतियां कीतियां कि श्री आनंदपुर साहब नगर छड के तुर चलीए। कलगीधर जी ने आख्या संगो कुछ दिनों का समा होर तीरज रख लो, भी दिन ही टिक जाओ, भी नहीं तो 19, 18, 17, 16 करदिया महाराज 7 दिन ते आए कि 7 दिन ही होर अटक जाओ तुहाडी जंग च फतेह हो जाएगी। पर सिंघां ने अगों जवाब दिता, महाराज 7 दिन असी तां 1 दिन नहीं अटक सकते, असी तां अज ही जावांगे, भुख दे नाल मर रहे हां, प्राण निकल रहे ने, जीवदे रहांगे दोबारा फिर दावा करके जंग लड़ सकते हां। मर गए ते शरीर दियां मिट्टियां जिहड़ियां ने किहड़े कम दियां। सतगुरु जी नूं माता जी ने भी आके यही वचन कहे। कलगीधर जी ने आख्या फिर इको रस्ता है, क्योंकि तुसी बाहर जाना ते दुश्मन ने हमला करना, तुहाडा सारयां दा नुकसान होना, ते कल नूं कोई ये ना आखे कि गुरु जी ने रखिया नहीं कीती, असी तां तुहानूं रोकदे रहे, इस करके हुण जिसने जाना है वह विदावा लिख के दे के जाओ। सिंघां ने इथों तक हुण ठाण लई कि जे गुरु साहब चलणगे तां ठीक है, नहीं चलदे तां फिर विदावा लिख के भी दे के असीं जाण नूं तैयार हां। पर सारयां दा बीज नाश नहीं ना हुंदा, खालसे पंथ दा बीज भी रखिया सिंघां ने, ਵਿੱਚੋਂ ਕਈਆਂ ਨੇ ਬਦਾਵਾ ਲਿਖਣ ਦੀਆਂ ਤਿਆਰੀਆਂ ਕਰ ਲਈਆਂ। ਪਰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਵਰਗੇ ਇਹੋ ਜਿਹੇ ਸਿੰਘ ਵੀ ਨੇ, ਭਾਈ ਉਦੇ ਸਿੰਘ ਆਲਮ ਸਿੰਘ ਵਰਗੇ, ਜਿਨ੍ਹਾਂ ਆਖਿਆ ਸਾਡਾ ਸਿਰ ਲੱਥ ਜੇ ਪਰ ਆਪਣੇ ਸਤਿਗੁਰਾਂ ਨੂੰ ਬਦਾਵਾ ਲਿਖ ਕੇ ਉਹਨਾਂ ਦਾ ਸਾਥ ਛੱਡ ਕੇ ਨਹੀਂ ਜਾਵਾਂਗੇ। ਜਿਨ੍ਹਾਂ ਦੀ ਇਹ ਬਿਰਤੀ ਹੈ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। आओ मन बिरतियां एकागर करिए। गरीब नवाज गुरु कलगीधर दा पावन पवित्र इतिहास सरवण करिए। सरवण करन तो पहला सतगुरु श्री गुरु ग्रंथ साहब दे चरणा विच जिथे शरीर दी हाजरी भर रहे हां, तन की हाजरी दे नाल अपने मन की हाजरी गुरु चरणा च लवाइए। समूह माई भाई आखो जी सतनाम
श्री गुरु साहिब जीओ,
सतनाम
श्री गुरु साहिब जीओ, दोहेरा एक ख्वाजे मरदूद के लिखान रंग पटाए।
औरंग जे बादशाह दा जड़ा बड़ा बड़ा जरनैल सी ख्वाजा खेजर खां, इस मुहिम ते खास करके औरंग जे बादशाह वल्लों दिल्ली दी सारी फौज लैके आया सी। इहनूं गुरु साहब ने अपनी बाणी जफरनामे दे विच ख्वाजा मरदूद लिखिया, इहदा नां ख्वाजा खेजर खां सी। ਔਰੰਗਜ਼ੇਬ ਬਾਦਸ਼ਾਹ ਨੇ ਖਵਾਜੇ ਖਿਜਰ ਖਾਂ ਨੂੰ ਯਾਨੀ ਕਿ ਖਵਾਜੇ ਮਰਦੂਦ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਹੈ। ਇਹਨੂੰ ਇੱਕ ਚਿੱਠੀ ਦੇ ਵਿੱਚ ਆਪਣਾ ਸੁਨੇਹਾ ਲਿਖ ਕੇ ਭੇਜਿਆ ਹੈ।
ਕਸਮ ਖੁਦਾ ਏ ਕੁਰਾਨ ਕੇ ਕਸਮ ਪੈਗੰਬਰ ਖਾਏ,
ਇਹਨੇ ਉਸ ਚਿੱਠੀ ਦੇ ਵਿੱਚ ਕਸਮ ਖਾਧੀ ਹੈ। ਔਰੰਗਜ਼ੇਬ ਕਸਮ ਖਾ ਕੇ ਇਸ ਕਰਕੇ ਭੇਜ ਰਿਹਾ, ਲਿਖ ਕੇ ਭੇਜ ਰਿਹਾ ਕਿ ਗੁਰੂ ਸਾਹਿਬ ਜੀ ਮੇਰੀ ਕਸਮ ਤੇ ਭਰੋਸਾ ਕਰਕੇ ਆਨੰਦਪੁਰ ਸਾਹਿਬ ਛੱਡ ਦੇਣ। ਕਹਿੰਦਾ ਮੈਂ ਕਸਮ ਖਾਂਦਾ ਹਾਂ ਖੁਦਾ ਦੀ, ਮੈਂ ਕਸਮ ਖਾਂਦਾ ਹਾਂ ਆਪਣੇ ਪੈਗੰਬਰ ਹਜ਼ਰਤ ਮੁਹੰਮਦ ਦੀ। ਉਹਨੂੰ ਇਹ ਪੈਗੰਬਰ ਮੰਨਦੇ ਨੇ ਨਾ, ਕਹਿੰਦੇ ਆਪਣੇ ਪੈਗੰਬਰ ਹਜ਼ਰਤ ਮੁਹੰਮਦ ਦੀ ਮੈਂ ਕਸਮ ਖਾਂਦਾ ਹਾਂ, ਮੈਂ ਕੁਰਾਨ ਦੀ ਕਸਮ ਖਾਂਦਾ ਹਾਂ। ਕਹਿੰਦਾ ਕਸਮ ਮੈਂ ਲਿਖ ਕੇ ਭੇਜ ਰਿਹਾ, ਹੇ ਖਵਾਜ਼ਾ ਮਰਦੂਦ, ਆ ਮੇਰੇ ਹੱਥ ਦਾ ਜਿਹੜਾ ਲਿਖਿਆ ਹੋਇਆ ਇਹ ਪਰਚਾ ਹੈ, ਮੇਰੇ ਹੱਥ ਦੀ ਲਿਖੀ ਹੋਈ ਜਿਹੜੀ ਇਹ ਕਸਮ ਹੈ, ਕੁਰਾਨੇ ਪਾਕ ਦੀ ਮੈਂ ਕਸਮ ਖਾਂਦਾ ਹਾਂ, ਹਜ਼ਰਤ ਮੁਹੰਮਦ ਦੀ ਆਪਣੇ ਪੈਗੰਬਰ ਦੀ ਖੁਦਾ ਦੀ ਕਸਮ ਖਾਂਦਾ ਹਾਂ, ਇਹ ਜੋ ਮੇਰੇ ਹੱਥ ਦੇ ਨਾਲ ਲਿਖੀ ਹੋਈ ਕਸਮ ਖਾਧੀ ਹੋਈ ਹੈ।
ਸੈਯਦ ਕਿਸੇ ਭਲੇ ਕੋ ਦੇ ਕੇ,
ਕਿਸੇ ਭਲੇ ਸੈਯਦ ਨੂੰ ਦੇ ਕੇ, ਇਹ ਜਿਹੜੀ ਮੇਰੇ ਹੱਥ ਦੀ ਲਿਖੀ ਹੋਈ ਕਸਮ ਹੈ, ਇਹ ਜਿਹੜਾ ਪ੍ਰਵਾਨਾ ਹੈ, ਜਿਹੜੀ ਚਿੱਠੀ ਹੈ ਜਿਹਦੇ ਵਿੱਚ ਮੈਂ ਇਹ ਲਿਖ ਕੇ ਭੇਜ ਰਿਹਾ, ਇਹ ਮੇਰੇ ਹੱਥਾਂ ਦਾ ਲਿਖਿਆ ਹੋਇਆ ਜਿਹੜਾ ਇਹ ਕਾਗਜ਼ ਹੈ, ਚਿੱਠੀ ਹੈ, ਇਹ ਕਿਸੇ ਭਲੇ ਸੈਯਦ ਨੂੰ ਦੇ ਕੇ
ਸਿਰ ਪਰ ਧਰ ਕੇ ਜਾਏ ਕੁਰਾਨ ਮਿਲੇ ਗੁਰੂ ਸੰਗ ਕਰੇ ਬਖਾਨ।
ਕੋਈ ਭਲਾ ਸੈਯਦ ਹੋਵੇ, ਉਹ ਆਪਣੇ ਸਿਰ ਦੇ ਉੱਤੇ ਕੁਰਾਨ ਰੱਖ ਕੇ ਲੈ ਕੇ ਜਾਵੇ, ਔਰ ਆਪਣੇ ਸਿਰ ਤੇ ਕੁਰਾਨ ਰੱਖ ਕੇ ਔਰ ਇਹ ਕਸਮ ਜਿਹੜੀ ਮੇਰੇ ਹੱਥ ਦੀ ਲਿਖੀ ਹੋਈ ਹੈ ਆਪਣੇ ਨਾਲ ਲੈ ਕੇ, ਆ ਕੁਰਾਨ ਦੇ ਉੱਤੇ ਵੀ ਮੈਂ ਆਪਣੀ ਕਸਮ ਲਿਖ ਕੇ ਭੇਜਦਾ ਹਾਂ, ਇਹ ਸਾਰਾ ਕੁਝ ਆਪਣੇ ਨਾਲ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਜਾ ਕੇ ਮਿਲੇ।
ਜਿਸ ਬਿਦ ਕਰ ਗੁਰ ਮਨ ਪਤੀ ਆਵੇ,
ਔਰ ਜਾ ਕੇ ਗੁਰੂ ਜੀ ਨੂੰ ਕਵੇ ਕਿ ਗੁਰੂ ਜੀ ਜਿਵੇਂ ਤੁਹਾਡਾ ਮਨ ਪਤੀਜਦਾ ਹੈ, ਜਿਵੇਂ ਤੁਸੀਂ ਆਪਣੇ ਮਨ ਕਰਕੇ ਸਾਡੇ ਤੇ ਯਕੀਨ ਕਰਦੇ ਹੋ,
ਸੋ ਕਰਦੇ ਹੋ ਨਿਕਸ ਜਿਮ ਆਵੇ,
ਅਸੀਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ। ਹੇ ਖਵਾਜ਼ਾ ਮਰਦੂਦ, ਜਿਸ ਵੀ ਤਰੀਕੇ ਨਾਲ ਗੁਰੂ ਜੀ ਤੁਹਾਡੇ ਤੇ ਯਕੀਨ ਕਰਦੇ ਨੇ, ਇਹ ਤਾਂ ਮੇਰੇ ਵੱਲੋਂ ਕਸਮ ਲਿਖੀ ਹੋਈ ਹੈ। ਜੇ ਗੁਰੂ ਜੀ ਤੁਹਾਨੂੰ ਹੋਰ ਵੀ ਕੁਝ ਕਰਨ ਨੂੰ ਕਹਿੰਦੇ ਨੇ, ਹੋਰ ਵੀ ਕੋਈ ਤਰੀਕਾ ਦੱਸਦੇ ਨੇ ਕਿ ਤੁਹਾਡੇ ਤੇ ਯਕੀਨ ਕਰ ਲੈਣ, ਤੇ ਤੁਹਾਡੇ ਤੇ ਯਕੀਨ ਕਰਕੇ ਕਿਸੇ ਤਰੀਕੇ ਆਨੰਦਪੁਰ ਸਾਹਿਬ ਨਗਰ ਤੋਂ ਨਿਕਲ ਕੇ ਆ ਜਾਣ, ਉਹ ਹਰ ਇੱਕ ਪ੍ਰਕਾਰ ਦਾ ਜਾਇਜ਼ ਜਾਂ ਨਜਾਇਜ਼ ਤਰੀਕਾ ਜਿੰਨਾ ਵੀ ਹੋ ਸਕਦਾ, ਉਹ ਹਰ ਇੱਕ ਤਰੀਕੇ ਦੇ ਨਾਲ ਤੁਸੀਂ ਗੁਰੂ ਜੀ ਨੂੰ ਕਿਸੇ ਵੀ ਤਰੀਕੇ ਸ੍ਰੀ ਆਨੰਦਪੁਰ ਸਾਹਿਬ ਚੋਂ ਨਿਕਲਣ ਵਾਸਤੇ ਤਿਆਰ ਕਰੋ।
ਕਿਉਂ ਕਿਉਂ ਕਰ ਗੁਰ ਕਰੋ ਨਿਕਾਰਨ,
ਕਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਚੋਂ ਤੁਸੀਂ ਕੱਢੋ।
ਮੁਝ ਲਗ ਪਹੁੰਚਿਆ ਤਜ ਰਣ ਦਾਰਨ,
ਜੰਗ ਦਾ ਮੈਦਾਨ ਛੱਡ ਕੇ, ਭਿਆਨਕ ਰਣ ਛੱਡ ਕੇ ਗੁਰੂ ਜੀ ਮੇਰੇ ਕੋਲ ਆ ਜਾਣ। ਇਹੋ ਜਿਹਾ ਤਰੀਕਾ ਅਪਣਾਓ ਕਿ ਜਿਸ ਤਰੀਕੇ ਨਾਲ ਗੁਰੂ ਜੀ ਜੰਗ ਦਾ ਮੈਦਾਨ ਛੱਡ ਕੇ ਮੈਨੂੰ ਮਿਲਣ ਵਾਸਤੇ ਮੇਰੇ ਕੋਲ ਇੱਥੇ ਆ ਜਾਣ।
ਸਭ ਉਮਰਾਵ ਬ੍ਰਿੰਦ ਗਿਰ ਰਾਜੇ,
ਔਰ ਜਿੰਨੇ ਉਮਰਾਵ ਨੇ, ਜਿੰਨੇ ਪਹਾੜੀ ਰਾਜੇ ਤੁਹਾਡੇ ਨਾਲ ਹਨ,
ਮਿਲੇ ਇੱਕ ਥਲ ਮਸਲਤ ਕਾਜੇ,
ਸਾਰਾ ਤੁਸੀਂ ਆਪਣੇ ਨਾਲ ਰਲ ਕੇ ਸਲਾਹ ਕਰੋ। ਜਦੋਂ ਔਰੰਗਜ਼ੇਬ ਦੀ ਇਹ ਚਿੱਠੀ ਆਈ, ਖਵਾਜੇ ਮਰਦੂਦ ਨੇ ਪੜ੍ਹੀ, ਇਹਨੇ ਜਿੰਨੇ ਪਹਾੜੀ ਰਾਜੇ ਸਨ, ਜਿੰਨੇ ਹੋਰ ਉਮਰਾਵ ਤੇ ਅਹਿਲਕਾਰ ਸਨ, ਉਹਨਾਂ ਸਾਰਿਆਂ ਨੂੰ ਸੱਦ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ, ਉਹਨਾਂ ਦੇ ਨਾਲ ਸਾਰਿਆਂ ਨਾਲ ਰਲ ਕੇ ਇਹਨੇ ਸਲਾਹ ਕੀਤੀ, ਤੇ ਔਰੰਗਜ਼ੇਬ ਦੀ ਜਿਹੜੀ ਚਿੱਠੀ ਆਈ ਹੈ ਉਹ ਵੀ ਸੁਣਾਈ ਹੈ।
ਸਕਲ ਵਕੀਲ ਭਏ ਮੌਜੂਦ,
ਜਿੰਨੇ ਵਕੀਲ ਸਨ ਇਹਨਾਂ ਦੇ ਸਿਆਣੇ, ਇਹਨਾਂ ਨੂੰ ਸਲਾਹਾਂ ਦੇਣ ਵਾਲੇ, ਉਹ ਸਾਰੇ ਵਕੀਲ ਵੀ ਉੱਥੇ ਮੌਜੂਦ ਸਨ, ਹਾਜ਼ਰ ਸਨ।
ਤਦ ਬੋਲਿਓ ਖਵਾਜਾ ਮਰਦੂਦ,
ਜਦੋਂ ਸਾਰੇ ਇਕੱਠੇ ਹੋ ਕੇ ਆ ਗਏ ਇੱਕ ਜਗ੍ਹਾ ਤੇ, ਇਕੱਤਰ ਹੋ ਕੇ ਇਹਨਾਂ ਨੇ ਸਾਰਿਆਂ ਨੇ ਸਭਾ ਲਾ ਲਈ, ਤੇ ਉਸ ਵਕਤ ਖਵਾਜਾ ਮਰਦੂਦ ਬੋਲਿਆ, ਇਹਨਾਂ ਵਿੱਚ ਕਹਿਣ ਲੱਗਾ,
ਹਜ਼ਰਤ ਲਿਖ ਭੇਜਿਓ ਪਰਵਾਨਾ,
ਕਹਿਣ ਲੱਗਾ ਹੇ ਰਾਜਿਓ, ਹੇ ਵਕੀਲੋ ਵਜ਼ੀਰੋ, ਸੁਣੋ, ਹਜ਼ਰਤ ਬਾਦਸ਼ਾਹ ਔਰੰਗਜ਼ੇਬ ਨੇ ਆ ਪ੍ਰਵਾਨਾ ਆ ਚਿੱਠੀ ਲਿਖ ਕੇ ਆਪਣੇ ਸਾਰਿਆਂ ਪ੍ਰਤੀ ਭੇਜੀ ਹੈ।
ਜਿਵ ਮਾਤਾ ਚਾ ਧਰਮ ਇਮਾਨਾ,
ਜਿਵੇਂ ਮਾਤਾ ਗੁਜਰੀ ਜੀ ਨੇ ਕਿਹਾ ਨਾ ਕਿ ਅਸੀਂ ਧਰਮ ਇਮਾਨ ਦੀ ਕਸਮ ਖਵਾ ਕੇ ਲਿਖਵਾ ਕੇ ਲੈਣੀ ਹੈ, ਜਿਵੇਂ ਮਾਤਾ ਗੁਜਰੀ ਜੀ ਨੇ ਤੁਹਾਨੂੰ ਕਿਹਾ ਕਿ ਅਸੀਂ ਧਰਮ ਇਮਾਨ ਦੀ ਕਸਮ ਲਿਖਤੀ ਰੂਪ ਦੇ ਵਿਚ ਲੈਣੀ ਹੈ।
ਸਿਮ ਲਿਖ ਪਟੋ ਨਾ ਬਿਲਮ ਲਗਾਵੋ,
ਪਾਤਸ਼ਾਹ ਨੇ ਸਾਨੂੰ ਹਦਾਇਤ ਕਰ ਦਿੱਤੀ ਹੈ, ਕਹਿੰਦਾ ਜਿਵੇਂ ਮਾਤਾ ਜੀ ਕਹਿੰਦੇ ਨੇ, ਜਿਵੇਂ ਗੁਰੂ ਜੀ ਕਹਿੰਦੇ ਨੇ, ਉਸੇ ਤਰ੍ਹਾਂ ਤੁਸੀਂ ਲਿਖ ਕੇ ਕਸਮ ਭੇਜ ਦਿਓ, ਲਿਖਤੀ ਰੂਪ ਦੇ ਵਿਚ ਕਸਮ ਲਿਖ ਕੇ ਭੇਜ ਦਿਓ, ਕਿਸੇ ਵੀ ਪ੍ਰਕਾਰ ਦੀ ਦੇਰੀ ਨਾ ਲਾਓ, ਬਿਲਮ ਨਾ ਲਾਓ।
ਰੱਬ ਰਾਜੇ ਦਿਨ ਭਲੇ ਬੁਲਾਓ,
ਔਰ ਤੁਸੀਂ ਵੀ ਜਿੰਨੇ ਪਹਾੜੀ ਰਾਜੇ ਹੋ ਆਪਣੇ ਕਿਸੇ ਬ੍ਰਾਹਮਣ ਨੂੰ ਸੱਦੋ, ਅਸੀਂ ਤਾਂ ਆਪਣੇ ਵੱਲੋਂ ਸੈਯਦ ਨੂੰ ਭੇਜਾਂਗੇ, ਕਿਉਂਕਿ ਮੁਸਲਮਾਨਾਂ ਵਿਚ ਇਹ ਸਤਿਕਾਰਤ ਸੈਯਦ ਨੂੰ ਮੰਨਦੇ ਨੇ, ਜਿਵੇਂ ਹਿੰਦੂਆਂ ਵਿਚ ਹਿੰਦੂ ਬ੍ਰਾਹਮਣ ਨੂੰ ਸਤਿਕਾਰਤ ਮੰਨਦੇ ਨੇ। ਕਹਿੰਦੇ ਅਸੀਂ ਸੈਯਦ ਨੂੰ ਭੇਜਾਂਗੇ, ਔਰ ਹੇ ਪਹਾੜੀ ਰਾਜੋ ਤੁਸੀਂ ਕਿਸੇ ਨੇਕ ਬ੍ਰਾਹਮਣ ਨੂੰ ਆਪਣੇ ਕੋਲ ਸੱਦ ਲਵੋ।
ਇਤਰ ਅੰਤਰ ਤੇ ਨਿਕਸ ਨਾ ਹਾਰੇ,
ਔਰ ਕਿਸੇ ਵੀ ਤਰੀਕੇ ਨਾਲ ਗੁਰੂ ਜੀ ਨੂੰ ਆਪਾਂ ਅਨੰਦਪੁਰ ਸਾਹਿਬ ਨਗਰ ਦੇ ਵਿਚੋਂ ਕੱਢਣ ਦਾ ਪੂਰਾ ਯਤਨ ਕਰਨਾ ਹੈ।
ਇਤੇ ਅੰਤਰ ਤੇ ਨਿਕਸ ਨਾ ਹਾਰੇ,
ਇਧਰੋਂ ਇਹ ਨਿਕਲਣ ਵਾਸਤੇ ਬਾਹਰ ਨਿਕਲਣ ਵਾਸਤੇ ਤਿਆਰ ਨਹੀਂ ਹੋਏ, ਉਧਰ ਬਾਦਸ਼ਾਹ ਔਰੰਗਜ਼ੇਬ ਉਹ ਇਸ ਵਕਤ ਪੂਰਨ ਤੌਰ ਤੇ ਕਾਹਲੀ ਕਰ ਰਿਹਾ। ਉਹ ਕਹਿੰਦਾ ਜਿੰਨਾ ਛੇਤੀ ਹੋ ਸਕੇ ਕੰਮ ਕਰਕੇ ਨਿਬੇੜੋ।
ਦਿਨ ਮੈਂ ਇੱਕ ਦੋ ਸ਼ੁਤਰ ਸਵਾਰ,
ਕਹਿੰਦਾ ਦਿਨ ਦੇ ਸਮੇਂ ਇੱਕ ਦੋ ਜਿਹੜੇ ਊਂਟ ਦੇ ਸਵਾਰ ਹਨ।
ਭੇਜਤ ਸ਼ਾਹ ਬਹੁਤ ਦੂਰ,
ਬਾਦਸ਼ਾਹ ਬਹੁਤ ਦੂਰ ਹੈ, ਤੇ ਜਿਹੜੇ ਊਂਟ ਨੇ ਉਹ ਛੇਤੀ ਪੈਂਡਾ ਤੈਅ ਕਰਦੇ ਨੇ, ਤੇ ਨਾਲੇ ਉਹ ਲੰਮਾ ਜਿਹੜਾ ਪੈਂਡਾ ਹੈ ਉਹ ਤੈਅ ਕਰਦੇ ਥੱਕਦੇ ਨਹੀਂ ਹਨ। ਉਹ ਆਪਾਂ ਭੇਜ ਕੇ ਛੇਤੀ ਨਾਲ ਔਰੰਗਜ਼ੇਬ ਦੇ ਕੋਲ ਵੀ ਸੁਨੇਹਾ ਭੇਜ ਦਈਏ, ਤੇ ਅਸੀਂ ਛੇਤੀ ਦੇ ਨਾਲ ਤਿਆਰੀ ਕਰ ਰਹੇ ਹਾਂ ਗੁਰੂ ਜੀ ਨੂੰ ਇੱਥੋਂ ਕੱਢਣ ਦੀ। ਜਦੋਂ ਖਵਾਜੇ ਮਰਦੂਦ ਨੇ ਗੱਲਾਂ ਕਹੀਆਂ ਤੇ ਲਾਗੇ ਜਬਰਦਸਤ ਖਾਂ ਸੂਬਾ ਲਾਹੌਰ ਬੈਠਾ ਸੀ। ਸੂਬਾ ਲਾਹੌਰ ਜਬਰਦਸਤ ਖਾਂ ਉਸ ਵੇਲੇ ਬੋਲਿਆ, ਕਹਿਣ ਲੱਗਾ ਗੁਰੂ ਜੀ ਦੀ ਜੋ ਮਾਤਾ ਹੈ, ਉਹ ਇੱਕ ਮਾਤਾ ਸਾਡੀ ਗੱਲ ਮੰਨਣ ਨੂੰ ਤਿਆਰ ਹੈ, ਔਰ ਉਹਨਾਂ ਦੇ ਨਾਲ ਕਈ ਸਿੰਘ ਵੀ ਤਿਆਰ ਹੋ ਗਏ ਨੇ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਨਗਰ ਛੱਡਣ ਨੂੰ ਤਿਆਰ ਹਨ।
ਰਹੇ ਸੋ ਉਧਰ ਅੰਨ ਬਹਿਨੇ,
ਕਿਉਂ ਜਾ ਰਹੇ ਨੇ? ਕਿਉਂਕਿ ਅੰਨ ਤੋਂ ਬਿਨਾਂ ਸਾਰੇ ਉਧਰੇ ਹੋਏ ਨੇ, ਅੰਨ ਤੋਂ ਬਿਨਾਂ ਸਾਰਿਆਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ, ਭੋਜਨ ਤੋਂ ਬਿਨਾਂ ਬਹੁਤ ਜ਼ਿਆਦਾ ਉਹਨਾਂ ਦੇ ਸਰੀਰ ਜੀਰਣ ਹੋ ਰਹੇ ਨੇ।
ਵਕੀਲ ਦੇਖ ਸਭ ਚੀਨੇ,
ਸਾਡੇ ਵਕੀਲ ਗਏ ਸਨ ਅੰਦਰ, ਉਹਨਾਂ ਸਾਰੇ ਸਿੰਘਾਂ ਦੀ ਹਾਲਤ ਵੇਖ ਕੇ ਆਏ ਨੇ ਕਿ ਉਹਨਾਂ ਸਿੰਘਾਂ ਦੀ ਕੀ ਹਾਲਤ ਹੈ, ਭੁੱਖ ਦੇ ਨਾਲ ਉਹਨਾਂ ਦੇ ਤਨ ਸੁੱਕ ਚੁੱਕੇ ਨੇ, ਚਮੜਾ ਸੁੱਕ ਚੁੱਕਾ, ਹੱਡੀਆਂ ਦੀਆਂ ਮੁੱਠਾਂ ਉਹਨਾਂ ਦੇ ਸਰੀਰ ਦੀਆਂ ਨਜ਼ਰ ਆਉਂਦੀਆਂ ਨੇ। ਸਾਡੇ ਵਕੀਲ ਅੰਦਰ ਗਏ ਸਨ, ਉਹ ਅੰਦਰ ਜਾ ਕੇ ਉਹਨਾਂ ਦੀ ਹਾਲਤ ਵੇਖ ਕੇ ਆਏ ਹਨ।
ਭੀਮ ਚੰਦ ਕੈ ਸੁਣੋ ਨਵਾਬ, ਇਸ ਕਾਰਜ ਕੋ ਕਰੋ ਸ਼ਿਤਾਬ।
ਰਾਜਾ ਭੀਮ ਚੰਦ ਉਸ ਵੇਲੇ ਬੋਲਿਆ, ਕਹਿਣ ਲੱਗਾ ਨਵਾਬ ਸਾਹਿਬ, ਇਹ ਕੰਮ ਤਾਂ ਆਪਾਂ ਨੂੰ ਛੇਤੀ ਕਰਨਾ ਚਾਹੀਦਾ, ਹੁਣ ਇਹਦੇ ਚ ਢਿੱਲ ਨਹੀਂ ਲਾਣੀ ਚਾਹੀਦੀ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਵੀ ਕਾਲਾ ਪਿਆ ਹੋਇਆ, ਉਹ ਵੀ ਕਹਿੰਦਾ ਇਸ ਮੁਹਿੰਮ ਨੂੰ ਛੇਤੀ ਨਿਬੇੜੋ, ਖਤਮ ਕਰੋ, ਇਸ ਕਰਕੇ ਹੁਣ ਇਹ ਆਪਾਂ ਨੂੰ ਕੰਮ ਛੇਤੀ ਨਿਬੇੜ ਲੈਣਾ ਚਾਹੀਦਾ ਹੈ।
ਮੋਰ ਵਕੀਲ ਮਾਤ ਸਮਝਾਏ, ਅਸਨੇ ਹੋਏ ਬੌਰ ਫਿਰ ਜਾਏ।
ਮੇਰਾ ਵਕੀਲ ਪੰਮਾ ਵਜ਼ੀਰ ਗਿਆ ਸੀ ਮਾਤਾ ਨੂੰ ਸਮਝਾਉਣ ਵਾਸਤੇ, ਤੇ ਮਾਤਾ ਜੀ ਇਸ ਵੇਲੇ ਪੂਰਨ ਤੌਰ ਤੇ ਸਾਡੇ ਨਾਲ ਸਹਿਮਤ ਨੇ, ਉਹ ਪੂਰਨ ਤੌਰ ਤੇ ਸਾਡੀ ਗੱਲ ਮੰਨੇ ਹੋਏ ਨੇ, ਕਿਤੇ ਐਸਾ ਨਾ ਹੋਵੇ ਕਿ ਆਪਾਂ ਇਧਰ ਢਿੱਲ ਕਰ ਦਈਏ ਤੇ ਉਹ ਫਿਰ ਵਿਗੜ ਜਾਣ, ਉਹ ਫਿਰ ਉਸ ਵਕਤ ਬਿਟਰ ਜਾਣ, ਫਿਰ ਉਸੇ ਤਰ੍ਹਾਂ ਦੀ ਬਿਰਤੀ ਧਾਰਨ ਕਰ ਲੈਣ। ਵਜ਼ੀਰ ਖਾਂ ਵੀ ਸੂਬਾ ਸਰਹੰਦ ਵੀ ਲਾਗੇ ਬੈਠਾ ਸੀ, ਇਹ ਵੀ ਬੋਲਿਆ, ਕਹਿਣ ਲੱਗਾ ਬਿਲਕੁਲ ਆਪਾਂ ਨੂੰ ਹੁਣ ਦੇਰੀ ਨਹੀਂ ਕਰਨੀ ਚਾਹੀਦੀ, ਢਿੱਲ ਨਹੀਂ ਕਰਨੀ ਚਾਹੀਦੀ। ਉਸੇ ਵਕਤ ਇਨ੍ਹਾਂ ਨੇ ਇੱਕ ਸੈਯਦ ਨੂੰ ਔਰ ਇੱਕ ਬ੍ਰਾਹਮਣ ਨੂੰ ਸੱਦ ਲਿਆ, ਇੱਕ ਬ੍ਰਾਹਮਣ ਔਰ ਇੱਕ ਸੈਯਦ ਉਸੇ ਵੇਲੇ ਸੱਦ ਲਿਆ, ਬੁਲਾ ਲਿਆ।
ਜਿੰਨੇ
ਪਹਾੜੀ ਰਾਜੇ ਸਨ ਇਨ੍ਹਾਂ ਨੇ ਆਪਣੇ ਵੱਲੋਂ ਇੱਕ ਆਟੇ ਦੀ ਗਾਂ ਤਿਆਰ ਕੀਤੀ, آٹے دی گو تیار کر کے انو تھال دے وچ رکھ دتا
راکھے سالنگ رام اگارے
اور اسے تھال دے وچ ایک سال گرام دا پتھر جنو اے ٹھاکر کہہ کے پوج دے نے او سال گرام دا پتھر بھی اس تھال دے وچ رکھ دتا
لکھ کاغذ پر سبت سبن کے
اور انہاں سارے پہاڑی راجیاں نے قسم کھادی کہ سانو اس سال گرام دی قسم ہے سانو اس گو دی قسم ہے اسی تواڈے تے حملہ نہیں کرانگے تسی آنندپور صاحب نگر چھڈ دیو ایدا انہاں نے منتاں کیتیاں قسم لکھ کے کاغذ دے اتے نال بھیجی ہے
تین نکت تر چھری نگن کے
اور نال ہی تین دے لاگے ایک ننگی چھری بھی رکھ دتی ہے کہ جے اسی تواڈے تے حملہ کردے ہاں تے سانو گو دی ہتیا کرن دا پاپ لگے گا ہندوؤں وچ گو ہتیا بڑا بڑا بھاری پاپ ہے کہندے جے اسی تواڈے تے حملہ کران گے تے سانو گو ہتیا دا پاپ لگے گا
کھیری گورو سکے جے برا تہارو لگے پاپ گو بد کو پارو
اے گرو جی جے اسی تواڈا برا تکاں گے جے اسی تواڈا برا ویکھاں گے تے گرو جی سانو اس گو دی ہتیا دا پاپ لگے آ جڑی گو اسی بھیج رہے ہیں اے آٹے دی گو نہ سمجھو اصل دی گو جانو تے اس گو دی ہتیا دا پاپ سانو لگے گا جے اسی تواڈا برا تکاں گے
سب ہم پرے دھرم تے دور
اسی سارے اپنے دھرم تو پرشت ہو جائیے جی اسی تواڈے تے حملہ کریے اسی سب اپنے دھرم تو غرق ہو جائیے
جو تم سوان بولے کور
جی اسی تواڈے نال جھوٹ بولیے تواڈے نال کوڑ بولیے تے ساڈا دھرم ناس ہو جائے ساڈا دھرم پرست ہو جاوے
سال گرام عشت کی آن
سانو اپنے اس سال گرام دی ساڈا عشت ہے اے ساڈا بھگوان ہے اور سانو ساڈے اپنے بھگوان دی قسم ہے
تکے برا اگلا گئے آن
تے جے اسی تواڈا برا تکیے تے سانو ایک قسم لگے ساڈے بھگوان دی سانو ایک قسم ویاپے ساڈے بھگوان دی
جموں پتی پوپت کہلوری
ایدا جموں دا راجا راجا کہلوری راجا بھیم چند
کرپت سب آدک انتورے
راجا ہنڈوریا ہور بھی جننے راجے سن راجا کلو راجا کینٹھڑ یہ جننے بھی پہاڑی راجے ہن
لکھ لکھ سب تم مہر سب کرے
ساریاں نے قسم لکھی ہے اور آپو اپنی مہر لائیاں نے بھی اسی کیڑے راج تے کیڑی ریاست دے راجے ہیں جڑیاں انہاں دیاں اپنی مہر سن راج بھاگ دیاں او مہر لا کے نال او قسم لکھ کے بھیجیاں ہن
دجبر الکیل تے کرے
اور اس وقت جڑے دجبر براہمن سن انہاں براہمناں نوں تے اپنے وکیلاں نوں او قسم دا تھال بھر کے لکھ کے اودے وچ کاغذ آٹے دی گو سال گرام دا پتھر تے اک ننگی چھری نال رکھ کے دتی ہے
سید سر پر تری قرآن
اسی طرح ادھر مسلماناں نے اورنگزیب بادشاہ والوں لکھی ہوئی قسم انہاں نواباں والوں لکھیاں ہوئیاں قسم سن قرآن جیڑی ہے وہ ایک سید نے اپنے سر دے اتے رکھی ہے
لکھا نرنگ کالین سپان
اورنگزیب بادشاہ دے ہاتھ دا لکھیا ہویا انہیں جیڑیاں قسم لکھیاں ہوئیاں نے او دے والوں لکھیا ہویا او دے ہاتھ دا لکھیا ہویا نال لیا ہے
دونوں تو آگے سب کر کے
ایک سید نو مسلمانہ والوں اور ہندوگاں والوں برامن نو اگے کر کے جڑے وکیل سانا او پچھے پچھے نال نال ٹر پئے
وکیل گئے گڑ پر کے
اور بڑی چھیتی نال چل کے اے وکیل پچھے پچھے چل دیا گرو صاحب جی کول آئے ہن
پرتھم گرو پگ بندن کین
انہاں آ کے پہلا مہاراج گرو کلگی دھر دے چرنا تے متھا ٹیکیا مہاراج جی نو نمسکار کیتی ہے
جاؤ حقیقت سل کے دین
اور بادشاہ دی ساری حقیقت گرو صاحب جی نو کہہ کے سنائی ہے
اے دیکھو حضرت نجات
اے گرو جی آ ویکھو جے تانو ساڈے کہے تے یقین نہیں تے آ بادشاہ دے اپنے ہاتھ دا لکھیا ہویا ਵੇਖੋ ਬਾਦਸ਼ਾਹ ਦੇ ਘਰ ਦੀ ਉਹਦੇ ਦਰਬਾਰ ਦੀ ਸਰਕਾਰੀ ਮੋਹਰ ਉਹਦੀ ਲੱਗੀ ਹੋਈ ਹੈ ਇਹ ਵੇਖ ਲੋ ਮਹਾਰਾਜ ਜੀ
ਲਿਖਕਰ ਪਠਿਓ ਆਪ ਕੇ ਸਾਥ
ਆਪ ਬਾਦਸ਼ਾਹ ਔਰੰਗਜ਼ੇਬ ਨੇ ਤੁਹਾਡੇ ਕੋਲੇ ਸਾਰੀ ਚਿੱਠੀ ਲਿਖ ਕੇ ਕਸਮਾਂ ਲਿਖ ਕੇ ਭੇਜੀਆਂ ਹਨ
ਸੈਯਦ ਸਿਰ ਧਰੀ ਕੁਰਾਨ
ਆ ਵੇਖੋ ਸੈਯਦ ਨੇ ਆਪਣੇ ਸਿਰ ਦੇ ਉੱਤੇ ਕੁਰਾਨ ਰੱਖੀ ਹੋਈ ਹੈ ਇਹ ਕੱਲੇ ਸੈਯਦ ਦੇ ਸਿਰ ਦੇ ਉੱਤੇ ਕੁਰਾਨ ਨਹੀਂ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਕੁਰਾਨ ਹੈ ਜਿੰਨੇ ਮੁਸਲਮਾਨ ਇਸ ਵੇਲੇ ਬਾਹਰੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ ਨੇ ਇਹ ਸਾਰਿਆਂ ਦੇ ਸਿਰਾਂ ਦੇ ਉੱਤੇ ਕੁਰਾਨ ਸਾਰੇ ਸੂਬੇਦਾਰਾਂ ਦੇ ਸਿਰਾਂ ਦੇ ਉੱਤੇ ਕੁਰਾਨ ਹੈ ਉਹਨਾਂ ਸਾਰਿਆਂ ਨੇ ਮਨ ਨੂੰ ਕੁਰਾਨ ਚੁੱਕ ਕੇ ਕਸਮ ਖਾਧੀ ਹੋਈ ਹੈ
ਪੈਗੰਬਰ ਲਿਖੀ ਮਾਨ
ਉਹਨਾਂ ਨੇ ਆਪਣੇ ਪੈਗੰਬਰਾਂ ਦੀ ਆਪਣੇ ਹਜ਼ਰਤ ਮੁਹੰਮਦ ਦੀ ਕਸਮ ਲਿਖ ਕੇ ਭੇਜੀ ਹੈ
ਬੀਚ ਖੁਦਾਏ ਦੀਓ ਕਰਨੇ ਹੋ
ਉਹਨਾਂ ਨੇ ਆਪਣੇ ਖੁਦਾ ਦੀ ਕਸਮ ਖਾਧੀ ਆ ਵੇਖੋ ਔਰੰਗਜ਼ੇਬ ਨੇ ਵੀ ਕਸਮ ਲਿਖ ਕੇ ਭੇਜੀ ਆਪਣੇ ਪੈਗੰਬਰ ਦੀ ਉਹ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦਾ ਹੈ ਉਹ ਤੁਹਾਨੂੰ ਮਿਲਣਾ ਚਾਹੁੰਦਾ ਕਿਉਂਕਿ ਉਹ ਖੁਦਾ ਦਾ ਪ੍ਰੇਮੀ ਹੈ ਉਹਦੇ ਮਨ ਵਿੱਚ ਤੁਹਾਨੂੰ ਮਿਲਣ ਦੀ ਬੜੀ ਭਾਰੀ ਅਭਿਲਾਖਾ ਹੈ
ਜਿਹੜਾ
ਬ੍ਰਾਹਮਣ ਹੈ ਇਹ ਸਾਰੇ ਪਹਾੜੀ ਰਾਜਿਆਂ ਵੱਲੋਂ ਚੱਲ ਕੇ ਤੁਹਾਡੇ ਕੋਲ ਆਇਆ ਹੈ
ਸਾਲਗ੍ਰਾਮ ਸਿਰ ਧਰ ਕਰ
ਆਇਓ ਸਾਲਗ੍ਰਾਮ ਦਾ ਪੱਥਰ ਥਾਲ ਦੇ ਵਿੱਚ ਰੱਖ ਕੇ ਇਹਨੇ ਸਿਰ ਤੇ ਰੱਖਿਆ ਹੋਇਆ
ਨਿਜ ਨਿਜ ਮੋਹਰ ਲਿਖਤ ਕਰ
ਦੇਖੋ ਸਾਰੇ ਪਹਾੜੀ ਰਾਜਿਆਂ ਨੇ ਆਪਣੀਆਂ ਆਪਣੀਆਂ ਮੋਹਰਾਂ ਲਾ ਕੇ ਲਿਖਤ ਕਰਕੇ ਤੁਹਾਡੇ ਕੋਲ ਭੇਜੀ ਹੈ ਸਾਲ ਦੇ ਵਿੱਚ ਉਹਨਾਂ ਨੇ ਗਊ ਆਟੇ ਦੀ ਬਣਾ ਕੇ ਭੇਜੀ ਹੈ
ਅਬ ਤੋ ਕਰੋੜ ਦੇ ਵਿਸ਼ਵਾਸ
ਹੁਣ ਤਾਂ ਗੁਰੂ ਜੀ ਤੁਸੀਂ ਵਿਸ਼ਵਾਸ ਕਰ ਲੋ ਹੁਣ ਤਾਂ ਸਾਡੇ ਤੇ ਯਕੀਨ ਕਰ ਲਵੋ
ਚੱਲ ਕਰ ਮਿਲੋ ਸ਼ਾਹ ਹਰ ਪਾਸੇ
ਚੱਲ ਕੇ ਤੁਸੀਂ ਬਾਦਸ਼ਾਹ ਨੂੰ ਮਿਲੋ ਖਾਲਸਾ ਜੀ ਹਾਰਿਆ ਹੋਇਆ ਦੀ ਨਿਸ਼ਾਨੀ ਹੈ ਜਿਹੜੀ ਇਹ ਕਰ ਰਹੇ ਨੇ ਮਿੰਨਤਾਂ ਹੀ ਕਰ ਰਹੇ ਸੀ ਨਾ ਇਹ ਜੰਗ ਗੁਰੂ ਸਾਹਿਬ ਜੀ ਹਾਰੇ ਨਹੀਂ ਖਾਲਸਾ ਜੀ ਇਹ ਜੰਗ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਜਿੱਤਿਆ ਹੈ ਇਹਦੇ ਚ ਜਿੱਤ ਪ੍ਰਾਪਤ ਕੀਤੀ ਹੈ ਹਾਰੇ ਤਾਂ ਇਹ ਨੇ ਜਿਹੜੇ ਮਿੰਨਤਾਂ ਕਰ ਰਹੇ ਨੇ ਕਸਮਾਂ ਖਾ ਕੇ ਆਨੰਦਪੁਰ ਸਾਹਿਬ ਛੱਡ ਦਿਓ ਤੁਸੀਂ ਹਾਰ ਚੁੱਕੇ ਨੇ ਜਿਹੜੇ ਬਾਰ ਬਾਰ ਸਤਿਗੁਰਾਂ ਨੂੰ ਮਿੰਨਤਾਂ ਕਰ ਰਹੇ ਹਨ
ਸੁਣ ਗੁਰ ਮੈਂ ਮਨ ਲਿਆ ਵਿੱਚ ਭਏ
ਪਰ ਕਲਗੀ ਧਰ ਜੀ ਨੇ ਇਹਨਾਂ ਦੀਆਂ ਕਸਮਾਂ ਤੇ ਯਕੀਨ ਨਹੀਂ ਕੀਤਾ ਇਹਨਾਂ ਨੇ ਚਾਹੇ ਕਸਮਾਂ ਲਿਖੀਆਂ ਨੇ ਬਹੁਤ ਜ਼ਿਆਦੀਆਂ ਭਾਰੀ ਕਸਮਾਂ ਖਾਧੀਆਂ ਨੇ ਲਿਖਤੀ ਰੂਪ ਚ ਭੇਜੀਆਂ ਨੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਭੇਜੀ ਹੈ ਕਸਮ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੀਆਂ ਖਾਧੀਆਂ ਕਸਮਾਂ ਆਪਣੇ ਮਨ ਚ ਨਹੀਂ ਲਿਆਂਦੀਆਂ
ਮਾਤਾ ਕੇ ਤੀਰ ਸਿਵੇ
ਮਹਾਰਾਜ ਜੀ ਨੇ ਇਹਨਾਂ ਵੱਲ ਕੋਈ ਰੁੱਖ ਨਹੀਂ ਕੀਤਾ ਇਹ ਸਤਿਗੁਰਾਂ ਕੋਲ ਉੱਠੇ ਤੇ ਉੱਠ ਕੇ ਮਾਤਾ ਗੁਜਰੀ ਜੀ ਦੇ ਕੋਲ ਆ ਗਏ
ਮਸਤਕ ਟੇਕ ਬੈਠ ਕਰ ਭਾਖਾ ਸੁਣੋ ਮਾਤ ਜਿਮ ਤੁਮ ਅਬਲਾਖਾ
ਮਾਤਾ ਜੀ ਕੋਲ ਆ ਕੇ ਮੱਥਾ ਟੇਕ ਕੇ ਬਹਿ ਗਏ ਕਹਿਣ ਲੱਗੇ ਮਾਤਾ ਜੀ ਆ ਵੇਖੋ ਜਿਵੇਂ ਤੁਸੀਂ ਸਾਨੂੰ ਕਿਹਾ ਸੀ ਜਿਵੇਂ ਤੁਸੀਂ ਸਾਡੇ ਕੋਲ ਭਲਾਖਾ ਕੀਤੀ ਸੀ
ਹਜ਼ਰਤ ਕੀ
ਉਸੇ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਹੱਥ ਨਾਲ ਕਸਮ ਲਿਖ ਕੇ ਭੇਜੀ ਹੈ ਆ ਸੈਯਦ ਦੇ ਸਿਰ ਦੇ ਉੱਤੇ ਕੁਰਾਨ ਧਰਵਾ ਕੇ ਭੇਜੀ ਹੈ ਉਸੇ ਤਰ੍ਹਾਂ ਪਹਾੜੀ ਰਾਜਿਆਂ ਨੇ ਵੀ ਸਾਰਿਆਂ ਨੇ ਕਸਮਾਂ ਖਾਧੀਆਂ ਨੇ ਆ ਲਿਖ ਕੇ ਭੇਜ ਕੇ ਆਪਣੀਆਂ ਮੋਹਰਾਂ ਲਾ ਕੇ ਕਾਗਜ਼ ਭੇਜਿਆ ਹੈ
ਆਪਣੋ ਪਰਵਾਰਾ ਜਿਤ ਇੱਛਾ ਤਿਤ ਕਰੋ ਪਧਾਰਾ
ਤੁਸੀਂ ਆਪਣਾ ਪਰਿਵਾਰ ਲੈ ਕੇ ਮਾਤਾ ਜੀ ਇੱਥੋਂ ਨਿਕਲ ਕੇ ਚਲੇ ਜਾਓ ਜਿੱਧਰ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ
ਹੁਣ ਸਤਿਗੁਰ ਛਿੜਵੇ ਨਾਹੀਆ
ਜੇ ਤੁਸੀਂ ਚਲੇ ਜਾਓਗੇ ਤੇ ਗੁਰੂ ਜੀ ਵੀ ਨਹੀਂ ਰਹਿਣਗੇ ਉਹਨਾਂ ਨੂੰ ਵੀ ਫਿਰ ਇਹ ਨਗਰ ਛੱਡ ਕੇ ਜਾਣਾ ਪਵੇਗਾ
ਚਲੇਂਗੇ ਪਹੁੰਚੋ ਜਾਂ
ਤੁਸੀਂ ਜਿੱਥੇ ਪਹੁੰਚੋਗੇ ਉੱਥੇ ਨਿਕਲ ਕੇ ਗੁਰੂ ਜੀ ਵੀ ਤੁਹਾਡੇ ਪਿੱਛੇ ਪਿੱਛੇ ਆ ਜਾਣਗੇ
ਆਨੰਦ ਤੇ ਜਨਮੀ ਭਏ
ਮਾਤਾ ਜੀ ਨੇ ਜਦੋਂ ਉਹਨਾਂ ਦੀਆਂ ਲਿਖੀਆਂ ਚਿੱਠੀਆਂ ਵੇਖੀਆਂ ਤੇ ਮਾਤਾ ਜੀ ਨੇ ਉਸੇ ਵੇਲੇ ਭਰੋਸਾ ਕਰ ਲਿਆ ਮਾਤਾ ਜੀ ਦਾ ਹਿਰਦਾ ਸਰਲ ਹੈ ਕੋਮਲ ਹਿਰਦਾ ਹੈ ਉਸੇ ਵੇਲੇ ਮਾਤਾ ਜੀ ਬੜੇ ਖੁਸ਼ ਹੋਏ ਕਿ ਤੁਸੀਂ ਤਾਂ ਚਿੱਠੀਆਂ ਲਿਖ ਕੇ ਲਿਆਏ ਹੋ ਕਸਮਾਂ ਲਿਖਤੀ ਰੂਪ ਚ ਲੈ ਕੇ ਆਏ ਹੋ ਮਾਤਾ ਜੀ ਉਸੇ ਵਕਤ ਉੱਠੇ ਤੇ ਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਆਏ ਹਨ
ਕਹਿ ਲੱਗ ਤੋ ਕਥਾ ਵਿੱਚ ਛਾਰਾ
ਕਿਥੋਂ ਤੱਕ ਵਰਣਨ ਕਰਕੇ ਦੱਸੀਏ ਤੇ ਗੁਰੂ ਸਾਹਿਬ ਜੀ ਨੂੰ ਬਾਰ ਬਾਰ ਮਾਤਾ ਜੀ ਹੋਣਾ ਨੇ ਕਿਹਾ, ਪਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਨ੍ਹਾਂ ਦੀ ਗੱਲ ਨੂੰ ਨਹੀਂ ਮੰਨਿਆ, ਨਹੀਂ ਪ੍ਰਵਾਨ ਕੀਤਾ।
ਰਾਏ ਗੁਲਾਬ ਸ਼ਿਆਮ ਸਿੰਘ ਦੋ,
ਗੁਲਾਬ ਰਾਏ ਤੇ ਸ਼ਿਆਮ ਸਿੰਘ ਇਹ ਬਾਬੇ ਸੂਰਜਮਾਲ ਦੇ ਪੋਤਰੇ ਸਨ। ਇਹ ਵੀ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਸੀ ਆਨੰਦਪੁਰ ਸਾਹਿਬ।
ਜਨਨੀ ਭਲੇ ਮਾਨ ਲਿਓ ਸੋ,
ਉਹ ਵੀ ਕਹਿ ਰਹੇ ਨੇ ਕਿ ਮਹਾਰਾਜ ਜੀ, ਮਾਤਾ ਜੀ ਕਹਿ ਰਹੇ ਨੇ ਆਪ ਜੀ ਨੂੰ ਬਾਰ ਬਾਰ, ਆਪ ਜੀ ਇਨ੍ਹਾਂ ਦੀ ਗੱਲ ਮੰਨ ਲਓ।
ਕਰ ਲੀ ਨੇ ਬਦ ਜਾਂਗੇ ਅਖਾਰੇ, ਨਿਕਸੋ ਲਿਓ ਬਚਾਏ ਪਰਵਾਰੇ।
ਤੁਸੀਂ ਬੜੇ ਵੱਡੇ ਅਖਾੜੇ ਜੰਗ ਦੇ ਕਰ ਲਏ ਨੇ, ਇਹ ਨੀ ਕਿ ਤੁਸੀਂ ਇੱਥੋਂ ਹਾਰ ਕੇ ਚੱਲੇ ਹੋ, ਤੁਸੀਂ ਜਿੱਤ ਕੇ ਹੀ ਜਾਣਾ। ਮਹਾਰਾਜ ਤੁਸੀਂ ਆਪਣਾ ਪਰਿਵਾਰ ਲੈ ਕੇ, ਆਪਣੇ ਸਿੱਖਾਂ ਨੂੰ ਇੱਥੋਂ ਨਾਲ ਲੈ ਕੇ ਹੁਣ ਨਿਕਲ ਕੇ ਤੁਰ ਚੱਲੋ।
ਭਈ ਕੋਪ ਮਨ ਮਾਤ ਵਡੇਰੇ,
ਇੱਧਰ ਵੇਖੋ ਮਾਤਾ ਵੀ ਵੱਡੇ ਬਹੁਤ ਜ਼ਿਆਦਾ ਗੁੱਸੇ ਵਿੱਚ ਹਨ।
ਲਿਖਿਓ ਬਿਦਾਵਾ ਜਨਨੀ ਨਾ ਤੇਰੇ,
ਮਾਤਾ ਗੁਜਰੀ ਜੀ ਵੀ ਉਸ ਵੇਲੇ ਤਿਆਰ ਹੋ ਗਏ ਨੇ ਬਿਦਾਵਾ ਲਿਖਣ ਵਾਸਤੇ, ਬੜੇ ਗੁੱਸੇ ਵਿਚ ਬੜੇ ਰੋਸ ਵਿਚ ਹਨ।
ਉੱਠ ਕਰ ਆਈ ਕੀ ਨਸ ਪਿਆਰੇ,
ਮਾਤਾ ਜੀ ਗੁੱਸੇ ਵਿਚ ਉੱਠ ਕੇ ਆ ਗਏ, ਕਹਿੰਦੇ ਤੁਸੀਂ ਨਹੀਂ ਜਾਣਾ ਗੁਰੂ ਜੀ, ਤੇ ਫਿਰ ਮੈਂ ਉੱਠ ਕੇ ਚੱਲੀ ਆ, ਮੈਂ ਜਾ ਰਹੀ ਹਾਂ। ਇਹ ਕਹਿ ਕੇ ਮਾਤਾ ਗੁਜਰੀ ਜੀ ਉੱਠ ਕੇ ਕੋਲੋਂ ਆ ਗਏ।
ਪੋਤਰੇ ਪ੍ਰਿਆ ਕਰੇ ਅਗਾਰੇ,
ਆਪਣੇ ਛੋਟੇ ਦੋ ਪੋਤਰੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਜੀ ਨੇ ਆਪਣੇ ਅੱਗੇ ਕੀਤਾ ਹੈ। ਆ ਕੇ ਆਪਣੇ ਪੁੱਤਰ ਗੁਰੂ ਕਲਗੀਧਰ ਜੀ ਨੂੰ ਮਾਤਾ ਜੀ ਕਹਿਣ ਲੱਗੇ,
ਚੰਦਨ ਕੀ ਜਾ ਤਿਆਰ ਮਿਸਾਲਾ,
ਕਹਿਣ ਲੱਗੇ ਕਿ ਅਸੀਂ ਜਾ ਰਹੇ ਹਾਂ, ਹੁਣ ਅਸੀਂ ਨਹੀਂ ਰੁਕਣਾ, ਮੈਂ ਆਪਣੇ ਪੋਤਰਿਆਂ ਨੂੰ ਲੈ ਕੇ ਚੱਲੀ ਆ। ਕਹਿੰਦੇ ਉਸ ਵਕਤ ਆਪਣੇ ਸੂਤ ਨੂੰ ਜਿਹੜਾ ਰਥਵਾਈ ਸੀ ਉਹਨੂੰ ਕਿਹਾ ਕਿ ਜਾ ਕੇ ਰੱਥਾਂ ਤਿਆਰ ਕਰੋ, ਰੱਥ ਤਿਆਰ ਕਰੋ,
ਤ੍ਰਿਪਤ ਤੁਰੰਗਨ ਦਿਓ ਨਿਹਾਰੇ,
ਔਰ ਘੋੜਿਆਂ ਨੂੰ ਚੰਗੀ ਤਰ੍ਹਾਂ ਨਿਹਾਰੀ ਦੇ ਕੇ ਰਜਾ ਦਿਓ, ਜਿਹੜੇ ਘੋੜੇ ਰੱਥ ਵਿਚ ਜੋੜਨੇ ਹਨ।
ਔਰ
ਛੇਤੀ ਦੇ ਨਾਲ ਘੋੜਿਆਂ ਤੇ ਕਾਠੀਆਂ ਪਾਓ, ਨਾਲ ਚੱਲਣਾ, ਹੁਣ ਦੇਰੀ ਨਾ ਕਰੋ।
ਦੇਖ ਮਾਤ ਕੀ ਗੱਤ ਤਿਤ ਹਾਲੇ,
ਹੁਣ ਜਦੋਂ ਮਾਤਾ ਜੀ ਨੇ ਇੱਦਾਂ ਕੀਤਾ ਤੇ ਮਾਤਾ ਜੀ ਦੀ ਇਹ ਗੱਤ ਵੇਖ ਕੇ ਜਿਹੜੇ ਸਿੰਘ ਸਨ ਉਹਨਾਂ ਦੇ ਵੀ ਧੀਰਜ ਹਲ ਗਏ।
ਬਿਦਾਵਾ ਸਿੰਘ ਦੁਖਾਲੇ,
ਉਹ ਸਿੰਘ ਵੀ ਉਸੇ ਵਕਤ ਤਿਆਰ ਹੋ ਗਏ ਬਿਦਾਵਾ ਲਿਖਣ ਵਾਸਤੇ ਕਿ ਹੁਣ ਅਸੀਂ ਵੀ ਚੱਲੇ, ਜੇ ਮਾਤਾ ਜੀ ਤਿਆਰ ਹੋ ਗਏ ਨੇ ਫਿਰ ਅਸੀਂ ਵੀ ਚੱਲਦੇ ਆ। ਤੋ ਸਿੰਘ ਵੀ ਉਸ ਵਕਤ ਬਿਦਾਵਾ ਲਿਖਣ ਨੂੰ ਤਿਆਰ ਹੋ ਗਏ।
ਕਾਗਜ਼ ਦੀ ਕਲਮ ਰੁਸ਼ਨਾਏ,
ਕਲਗੀਧਰ ਨੇ ਵੀ ਆਪਣੇ ਕੋਲ ਕਾਗਜ਼ ਤੇ ਸ਼ਾਹੀ ਰਖਵਾ ਲਈ, ਕਲਮ ਰਖਵਾ ਲਈ, ਜਿਹਨੇ ਜਿਹਨੇ ਜਾਣਾ ਲਿਖ ਕੇ ਜਾਈ ਜਾਓ ਵੀ ਅਸੀਂ ਤੁਹਾਡੇ ਸਿੱਖ ਨੇ, ਤੁਸੀਂ ਸਾਡੇ ਗੁਰੂ ਨੇ। ਕਾਗਜ਼ ਰਖਵਾ ਲਿਆ ਕੋਲ, ਸ਼ਾਹੀ ਤੇ ਕਲਮ ਰਖਵਾ ਲਈ, ਆਖਿਆ ਜਿਹਨੇ ਜਿਹਨੇ ਜਾਣਾ ਲਿਖ ਕੇ ਚਲੇ ਜਾਓ।
ਕਲਗੀਧਰ ਪਾਸ ਰਖਾਏ,
ਮਹਾਰਾਜ ਜੀ ਨੇ ਆਪਣੇ ਲਾਗੇ ਕਾਗਜ਼ ਕਲਮ ਤੇ ਸ਼ਾਹੀ ਦੀ ਦਵਾਤ ਰਖਵਾ ਲਈ।
ਲਾਗੇ ਲਿਖਣ ਬਿਦਾਵਾ ਸਾਰੇ, ਚਾਹੇ ਬਚਾਇਓ ਪ੍ਰਾਨਨ ਪਿਆਰੇ।
ਹੁਣ ਜਿੰਨੇ ਸਿੰਘ ਸਨ ਬਿਦਾਵਾ ਲਿਖਣ ਨੂੰ ਤਿਆਰ ਸਨ ਤੇ ਸਾਰੇ ਬਿਦਾਵਾ ਲਿਖਣਾ ਸ਼ੁਰੂ ਕਰ ਦਿੱਤਾ, ਸਭ ਨੇ ਲਿਖਣਾ ਸ਼ੁਰੂ ਕਰ ਦਿੱਤਾ ਬਿਦਾਵਾ, ਮਹਾਰਾਜ ਅਸੀਂ ਨੀ ਤੁਹਾਡੇ ਸਿੱਖ, ਤੁਸੀਂ ਸਾਡੇ ਗੁਰੂ ਨੀ। ਏਦਾਂ ਸਿੱਖੀ ਨੂੰ ਤਿਲਾਂਜਲੀ ਦੇ ਕੇ ਬਿਦਾਵਾ ਲਿਖ ਕੇ ਜਾਣ ਲੱਗੇ। ਵਾਰੀ ਵਾਰੀ ਸਾਰੇ ਸਿੱਖ ਲਿਖਦੇ ਜਾ ਰਹੇ ਨੇ, ਕਲਗੀਧਰ ਜੀ ਬੈਠੇ ਲਿਖਵਾ ਰਹੇ ਨੇ,
ਚਾਹੇ ਬਚਾਇਓ ਪ੍ਰਾਨਨ ਪਿਆਰੇ।
ਹੋਰ ਆਪਣੇ ਪ੍ਰਾਣਾਂ ਨੂੰ ਪਿਆਰੇ ਕਰਕੇ ਪ੍ਰਾਣ ਬਚਾਉਣਾ ਚਾਹੁੰਦੇ ਨੇ, ਪਰ ਇਨ੍ਹਾਂ ਨੂੰ ਇਹ ਨੀ ਸੀ ਪਤਾ ਕਿ ਬਿਦਾਵਾ ਲਿਖ ਕੇ ਬਾਹਰ ਜਾਵਾਂਗੇ ਤੇ ਸਾਡੇ ਪ੍ਰਾਣ ਨਿਕਲ ਜਾਣੇ ਨੇ, ਇਨ੍ਹਾਂ ਦੋਖੀਆਂ ਨੇ ਸਾਡੇ ਤੇ ਹਮਲਾ ਕਰਕੇ ਸਾਨੂੰ ਮਾਰ ਮੁਕਾਉਣਾ ਹੈ। ਗੁਰੂ ਸਾਹਿਬ ਤਾਂ ਬਚਾਉਣਾ ਚਾਹੁੰਦੇ ਨੇ ਪਰ ਇਹ ਆਪ ਉਧਰ ਨੂੰ ਜਾ ਰਹੇ ਨੇ, ਇਸੇ ਕਰਕੇ ਗੁਰੂ ਸਾਹਿਬ ਜੀ ਲਿਖਵਾ ਰਹੇ ਨੇ ਇਨ੍ਹਾਂ ਦੇ ਪਾਸੋਂ।
ਮਹਾਕਸ਼ਟ ਸਭ ਚਕੋ ਤਬ ਹੋਵਾ,
ਬੜਾ ਵੱਡਾ ਭਾਰੀ ਮਹਾਕਸ਼ਟ ਹੋਇਆ ਉਸ ਵੇਲੇ ਸਾਰੇ ਸਿੰਘਾਂ ਨੂੰ, ਮਨ ਨਹੀਂ ਸੀ ਮੰਨਦਾ ਬਿਦਾਵਾ ਲਿਖਣ ਨੂੰ, ਪਰ ਬੜੀ ਵੱਡੀ ਭਾਰੀ ਮਜਬੂਰੀ ਦੇ ਵਿਚ ਲਿਖ ਰਹੇ ਹਨ।
ਜਿਹੜਾ
ਇਨ੍ਹਾਂ ਸਿੰਘਾਂ ਨੇ ਪ੍ਰਣ ਕੀਤਾ ਸੀ ਕਿ ਸਤਿਗੁਰੂ ਜੀ ਤੁਹਾਡੇ ਅੱਗੇ ਆਪਣਾ ਸਿਰ ਭੇਟ ਕਰਕੇ ਆਪਣੇ ਪ੍ਰਾਣ ਤਿਆਗਾਂਗੇ। ਉਹ ਪ੍ਰਾਣ ਅੱਜ ਭੁੱਖ ਦੇ ਦੁੱਖ ਕਰਕੇ ਹਾਰ ਗਏ ਨੇ, ਭੁੱਖ ਦੇ ਦੁੱਖ ਕਰਕੇ ਉਹ ਪ੍ਰਾਣ ਅੱਜ ਇਹਨਾਂ ਨੇ ਛੱਡ ਦਿੱਤਾ, ਤਿਆਗ ਦਿੱਤਾ ਹੈ। ਕਹਿੰਦੇ ਸਤਿਗੁਰਾਂ ਨੂੰ ਤਜ ਦਿੱਤਾ ਪਰ ਆਪਣੇ ਸਰੀਰ ਨਹੀਂ ਤਿਆਗੇ, ਗੁਰੂ ਛੱਡ ਦਿੱਤਾ ਬਦਾਵਾ ਲਿਖ ਕੇ ਪਰ ਆਪਣਾ ਸਰੀਰ ਨੀ ਇਹਨਾਂ ਨੇ ਤਿਆਗਿਆ।
ਪਛਤਾਵਤ ਚਿਤ ਭਏ ਅਧੀਰ,
ਬੜਾ ਪਛਤਾਵਾ ਕਰਦੇ ਨੇ ਕਿ ਅਸੀਂ ਤਾਂ ਇਹ ਪ੍ਰਣ ਕੀਤਾ ਸੀ ਕਿ ਆਪਣਾ ਸਰੀਰ ਤਿਆਗ ਦਿਆਂਗੇ ਪਰ ਸਤਿਗੁਰਾਂ ਨੂੰ ਨਹੀਂ ਛੱਡਾਂਗੇ, ਪਰ ਅੱਜ ਸਾਨੂੰ ਉਲਟਾ ਕਰਨਾ ਪੈ ਰਿਹਾ, ਅਸੀਂ ਸਰੀਰ ਨਹੀਂ ਤਿਆਗੇ ਗੁਰੂ ਜੀ ਨੂੰ ਤਿਆਗ ਕੇ ਚੱਲੇ ਆ। ਕਹਿੰਦਾ ਇਹ ਸਿੰਘ ਮਨ ਚ ਬੜਾ ਭਾਰੀ ਪਛਤਾਵਾ ਕਰਦੇ ਨੇ, ਇੱਕ ਦੂਜੇ ਨੂੰ ਵੇਖਾ ਵੇਖੀ ਲਿਖਦੇ ਚਲੇ ਜਾ ਰਹੇ ਹਨ।
ਉਦਾਸ ਗੁਰੂ ਲਿਖਵਾਏ,
ਗੁਰੂ ਜੀ ਵੀ ਬੜੇ ਉਦਾਸ ਹੋ ਕੇ ਬੈਠੇ ਨੇ, ਮੇਰੇ ਇਹ ਸਿੰਘ ਨੇ ਜਿਹੜੇ ਬਦਾਵਾ ਲਿਖ ਕੇ ਦੇ ਰਹੇ ਨੇ, ਮੈਂ ਜਿਨ੍ਹਾਂ ਨੂੰ ਆਪਣੇ ਹੱਥੀ ਸਾਜਿਆ, ਜਿਨ੍ਹਾਂ ਨੂੰ ਆਪਣੇ ਪੁੱਤਾਂ ਨਾਲੋਂ ਜ਼ਿਆਦਾ ਪਿਆਰ ਕੀਤਾ। ਕਲਗੀਧਰ ਜੀ ਵੀ ਬੜੇ ਉਦਾਸ ਨੇ ਵੀ ਬੀਜ ਰਹੇਗਾ ਵੀ ਕਿ ਖਤਮ ਹੋ ਜਾਏਗਾ, ਸਾਰੇ ਹੀ ਲਿਖੀ ਜਾ ਰਹੇ ਸੀ ਨਾ, ਲਿਖ ਲਿਖ ਕੇ ਦੇਈ ਜਾ ਰਹੇ ਸਨ ਬਦਾਵਾ। ਮਹਾਰਾਜ ਜੀ ਵੀ ਬੈਠੇ ਉਦਾਸ ਹੋਏ ਲਿਖਵਾ ਰਹੇ ਨੇ।
ਜਾਲੀ ਸਿੰਘ ਰਹੇ ਹੱਥ ਧਾਰ, ਨਹੀਂ ਲਿਖੇ ਗੁਰ ਕੀ ਨੇ ਉਚਾਰ।
ਖਾਲਸਾ ਜੀ, 40 ਸਿੰਘਾਂ ਨੇ ਬਦਾਵਾ ਨਹੀਂ ਲਿਖਿਆ, ਬਾਕੀ ਸਾਰਿਆਂ ਨੇ ਲਿਖ ਦਿੱਤਾ। ਆਮ ਕਰਕੇ ਸਾਡਾ ਇਤਿਹਾਸ ਜ਼ਿਆਦਾ ਸਾਨੂੰ ਸੁਣਾਇਆ ਜਾਂਦਾ ਵੀ 40 ਨੇ ਬਦਾਵਾ ਲਿਖਿਆ ਸੀ, 2 ਵਾਰੀ ਬਦਾਵਾ ਲਿਖਣ ਦੀ ਕਥਾ ਆਉਂਦੀ। ਜਿਹੜਾ ਉਹ 40 ਨੇ ਬਦਾਵਾ ਲਿਖਿਆ ਸੀ ਨਾ, ਉਹ ਮੁਕਤਸਰ ਸਾਹਿਬ ਦੇ ਇਲਾਕੇ ਦੀ ਉਹ ਕਥਾ ਅੱਗੇ ਆਵੇਗੀ, ਜਦੋਂ ਉੱਥੇ ਜੰਗ ਹੋਇਆ ਵੀ ਉੱਥੇ ਵੀ ਇੱਕ ਵਾਰੀ ਬਦਾਵਾ ਲਿਖਿਆ ਗਿਆ ਸੀ, ਉਹ 40 ਨੇ ਪੜਵਾਇਆ ਸੀ। 40 ਸਿੰਘਾਂ ਨੇ ਭਾਈ ਮਹਾਂ ਸਿੰਘ ਹੋਣਾ ਨੇ, ਮਾਝੇ ਦੇ ਸਿੱਖਾਂ ਨੇ ਬਦਾਵਾ ਦੇ ਦਿੱਤਾ ਸੀ ਸਾਰਿਆਂ ਨੇ, ਤੇ 40 ਸਿੰਘਾਂ ਨੇ ਪੜਵਾਇਆ ਸੀ ਉਹ ਬਦਾਵਾ। ਇਹ ਇਤਿਹਾਸ ਸੀ, ਪਰ ਇਤਿਹਾਸ ਹੁਣ ਹੋਰ ਢੰਗ ਦੇ ਨਾਲ ਬਦਲ ਕੇ ਸੁਣਾਇਆ ਜਾਂਦਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ 40 ਸਿੰਘਾਂ ਨੇ ਬਦਾਵਾ ਨਹੀਂ ਲਿਖਿਆ ਆਨੰਦਪੁਰ ਸਾਹਿਬ, ਬਾਕੀ ਸਭ ਨੇ ਲਿਖ ਦਿੱਤਾ, ਬਾਕੀ ਸਾਰਿਆਂ ਨੇ ਬਦਾਵਾ ਲਿਖ ਦਿੱਤਾ ਪਰ 40 ਨੇ ਨਹੀਂ ਲਿਖਿਆ।
ਨਹੀਂ ਲਿਖਿਆ ਗੁਰ ਕੀ ਨੇ ਉਚਾਰ।
ਜਦੋਂ ਉਹਨਾਂ 40 ਨੇ ਬਦਾਵਾ ਨਹੀਂ ਨਾ ਲਿਖਿਆ, ਉਹਨਾਂ ਵੱਲ ਵੇਖ ਕੇ ਗੁਰੂ ਕਲਗੀਧਰ ਜੀ ਬੋਲੇ,
ਤੁਮ ਵੀ ਲਿਖੋ ਬਨੋ ਸਭ ਸੰਗੇ।
ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਕਿਉਂ ਖਲੋਤੇ ਹੋ, ਤੁਸੀਂ ਵੀ ਲਿਖ ਦਿਓ, ਤੁਸੀਂ ਵੀ ਆਪਣੇ ਸਾਥੀਆਂ ਦੇ ਸੰਗੀ ਬਣੋ, ਜਿਹੜੇ ਆ ਬਾਕੀ ਸਿੰਘ ਨੇ ਇਹਨਾਂ ਦੇ ਸਾਥੀ ਬਣ ਜਾਓ।
ਕਿਉਂ ਹਟ ਰਹੇ ਨਾ ਹੋਏ ਕਰੰਗੇ,
ਕਿਉਂ ਹੱਥ ਧਾਰਨ ਕਰਕੇ ਖਲੋਤੇ ਹੋ, ਸਾਰੇ ਕਰੰਗੀ ਕਿਉਂ ਨਹੀਂ ਹੋ ਜਾਂਦੇ, ਤੁਸੀਂ ਵੀ ਇਹਨਾਂ ਦੇ ਨਾਲ ਕਿਉਂ ਨਹੀਂ ਰਲ ਜਾਂਦੇ।
ਉਦੈ ਸਿੰਘ ਆਲਮ ਸਿੰਘ ਆਦਿ,
ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਵਰਗੇ 40 ਸਿੰਘਾਂ ਵਿੱਚੋਂ ਸਨ ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਆਦਿਕ।
ਹੁਣ ਪਿਖ ਕੈ ਬਿਸਮੈ ਜੰਬਾਦ,
ਮਹਾਰਾਜ ਜੀ ਦੇ ਬਚਨ ਸੁਣ ਸੁਣ ਕੇ ਹੈਰਾਨ ਹੋ ਰਹੇ ਨੇ।
ਕਹਿਣ ਲੱਗੇ ਹਮ ਲਿਖੈ ਮੈਂ ਕੋਏ, ਕਾਲੀ ਕਾਲ
ਲੱਗੇ, ਸਤਿਗੁਰੂ ਅਸੀਂ ਨਹੀਂ ਲਿਖਣਾ। ਭਾਈ ਉਦੈ ਸਿੰਘ ਆਲਮ ਸਿੰਘ ਹੋਣੀ, ਭਾਈ ਦਇਆ ਸਿੰਘ ਧਰਮ ਸਿੰਘ ਹੋਣੀ ਕਹਿੰਦੇ, ਮਹਾਰਾਜ ਅਸੀਂ ਨਹੀਂ ਲਿਖਣਾ, ਹੁਣ ਤਾਂ ਇਹ ਜਿੰਨੀ ਘਾਲੀ ਘਾਲਣਾ ਉਹ ਸਾਡੀ ਸਾਰੀ ਘਾਲਣਾ ਵਿਅਰਥ ਚਲੀ ਜਾਏਗੀ, ਅਸੀਂ ਨਹੀਂ ਲਿਖ ਕੇ ਦੇ ਸਕਦੇ ਬਦਾਵਾ। ਮਹਾਰਾਜ ਤੁਸੀਂ ਸਾਡੇ ਦੋਵਾਂ ਲੋਕਾਂ ਦੇ ਸਹਾਈ ਹੋ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਸਹਾਈ ਹੋ।
ਸਤਿਗੁਰ ਕੋ ਕਿਉਂ ਕਰ ਤਜ ਜਾਏ,
ਐਸੇ ਗੁਰਾਂ ਨੂੰ ਛੱਡ ਕੇ ਅਸੀਂ ਕਿਵੇਂ ਟੁਰ ਜਾਈਏ, ਜਿਹੜੇ ਸਾਡੇ ਦੋਵਾਂ ਜਹਾਨਾਂ ਦੇ ਸਹਾਈ ਗੁਰੂ ਨੇ, ਐਸੇ ਗੁਰੂ ਨੂੰ ਛੱਡ ਕੇ ਅਸੀਂ ਬਦਾਵਾ ਲਿਖ ਕੇ ਕਿਵੇਂ ਚਲੇ ਜਾਈਏ।
ਲਿਖੋ ਗੁਰ ਗੇ ਕਿ ਰਹੀਐ ਅੰਤਰ, ਹਮਨੇ ਸੁਣੈ ਸੰਗ ਨਿਰੰਤਰ।
ਮਹਾਰਾਜ ਜੀ ਤੁਸੀਂ ਆਨੰਦਪੁਰ ਸਾਹਿਬ ਚੋਂ ਨਿਕਲੋਗੇ ਕਿਲੇ ਵਿੱਚੋਂ, ਤੇ ਤੁਹਾਡੇ ਨਾਲ ਜਾਵਾਂਗੇ, ਤੇ ਜੇ ਨਹੀਂ ਜਾਓਗੇ ਤੇ ਤੁਹਾਡੇ ਨਾਲ ਇੱਥੇ ਅੰਦਰ ਹੀ ਰਹਾਂਗੇ, ਪਰ ਤੁਹਾਡਾ ਸਾਥ ਨਹੀਂ ਛੱਡ ਕੇ ਜਾਵਾਂਗੇ, ਮਹਾਰਾਜ ਤੁਹਾਡੀ ਸ਼ਰਨ ਛੱਡ ਕੇ ਨਹੀਂ ਜਾਵਾਂਗੇ।
ਇੱਕ ਦੋ ਵਾਰ ਕਰੋ ਗੁਰ ਫੇਰ,
ਮਹਾਰਾਜ ਜੀ ਨੇ ਇੱਕ ਦੋ ਵਾਰ ਫੇਰ ਕਿਹਾ ਇਹਨਾਂ ਨੂੰ, ਸਿੰਘੋ ਵੇਖ ਲੋ ਤੁਸੀਂ ਵੀ ਲਿਖ ਦਿਓ। ਇੱਕ ਦੋ ਵਾਰ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ,
ਕਿਉਂ ਤੁਮ ਲਿਖੋ
महाराज जी कहते क्यों नहीं लिखते बई तुसी क्यों देरी लाउंदे हो तुसी भी लिख दियो
हाथ जोड़ सब करी प्रणाम
महाराज जी दे अगे ना हाथ जोड़ के सारिया ने प्रणाम कीती
हम तो रहे आपकी शान
कहते महाराज असी तां तुहाडी शरण विच ही रहांगे
दया सिंह ते आदक पंच
भाई दया सिंह ते भाई धर्म सिंह जेडे पहले पंज प्यारे सन
जो मुक्ते सिखी सांच
इन्हां पंजां प्यारियां तो बाद जिन्हां पंजां ने अमृत छकिया सी उह पंज मुक्तियां दा उन्हां नूं महाराज जी ने किताब ਦਿੱਤਾ ਉਹ ਵੀ ਨਾਲ
ਰਹੇ
ਦਸ ਤਾਂ ਇਹ ਸਨ ਬਾਕੀ ਹੋਰ ਜਿਹੜੇ ਨਾਲ ਸਿੰਘ ਹਨ
ਉਦੇ ਸਿੰਘ ਆਦਿਕ ਭੱਜ ਮੋਰ
ਭਾਈ ਉਦੇ ਸਿੰਘ ਆਲਮ ਸਿੰਘ ਬਾਬਾ ਬਚਿੱਤਰ ਸਿੰਘ ਵਰਗੇ 30 ਸਿੰਘ ਹੋਰ ਸਨ
40 ਸਿੰਘ ਨਹੀਂ ਤਦ ਲਿਖੇ
ਇਹ ਜਿਹੜੇ 40 ਸਿੰਘ ਸਨ ਇਨ੍ਹਾਂ ਨੇ ਬਿਦਾਵਾ ਨਹੀਂ ਲਿਖਿਆ ਉਸ ਵੇਲੇ
ਪਰ ਸਭਨ ਲਿਖ ਦੀ ਨਸ ਪਿੱਕੇ
ਬਾਕੀ ਸਾਰਿਆਂ ਨੇ ਉਸ ਵੇਲੇ ਬਿਦਾਵਾ ਲਿਖ ਦਿੱਤਾ ਹੈ
ਰੇ ਬੀਜ ਔਰ ਗੁਰੂ ਵਿਚਾਰਾ
ਜਦੋਂ 40 ਨੇ ਨਹੀਂ ਨਾ ਲਿਖਿਆ ਬਦਾਵਾ ਤੇ ਕਲਗੀਧਰ ਜੀ ਮਨ ਚ ਖੁਸ਼ ਵੀ ਹੋਏ ਚਲੋ ਬੀਜ ਰਹਿ ਗਿਆ ਚਾਲੀ ਸਿੰਘ 40 ਨਰ ਇਹ ਬੀਜ ਖਾਲਸਾ ਦਸਵੇਂ ਪਾਤਸ਼ਾਹ ਦੇ ਬਚਨ ਵੀ ਨੇ ਕਲਗੀਧਰ ਨੇ ਆਪਣੀ ਕਲਮ ਨਾਲ ਲਿਖੇ ਨੇ ਸਰਬਲੋਕ ਪ੍ਰਕਾਸ਼ ਗ੍ਰੰਥ ਵਿਚ 40 ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ ਇਹ ਬੀਜ ਹੈ ਖਾਲਸੇ ਦਾ ਕਹਿੰਦੇ ਬੀਜ ਰਹਿ ਗਿਆ ਚਲੋ ਕੋਈ ਨੀ ਪੰਥ ਫਿਰ ਵੱਧ ਜਾਏਗਾ ਜੇ ਬੀਜ ਹੀ ਖਤਮ ਹੋ ਜਾਏ ਫਿਰ ਨੀ ਨਾ ਗੱਲ ਬਣਦੀ ਕਹਿੰਦੇ ਬੀਜ ਰਹਿ ਗਿਆ ਚਲੋ ਬੀਜ ਤੋਂ ਪੰਥ ਹੋਰ ਵੱਧ ਜਾਏਗਾ
ਕੋਈ ਸਾਬਤ ਰਣ ਜੂ ਜੈ ਜੋ ਅਵਨੀ ਰਾਜ ਭੋਗਿਆ ਸੋਏ
ਸਾਬਤ ਹੋ ਜਾਏਗਾ ਮੇਰਾ ਪੰਥ ਰਣ ਵਿਚ ਜੂਝੇਗਾ ਔਰ ਉਹਨਾਂ ਮੇਰੇ ਪੰਥ ਨੂੰ ਮੇਰੇ ਖਾਲਸੇ ਨੂੰ ਸਾਰੀ ਧਰਤੀ ਦਾ ਅਵਣੀ ਦਾ ਰਾਜ ਪ੍ਰਾਪਤ ਹੋਵੇਗਾ
ਕਾਗਜ਼ ਲਿਖਿਓ ਜੇਬ
ਕਦਾਵਾ ਲਿਖਿਆ ਸੀ ਨਾ ਉਹ ਮਹਾਰਾਜ ਜੀ ਨੇ ਆਪਣੀ ਜੇਬ ਦੇ ਵਿਚ ਪਾ ਲਿਆ
ਔਰ ਵਕੀਲ
ਉਹ ਜਿਹੜੇ ਵਕੀਲ ਸਨ ਆਏ ਹੋਏ ਚਿੱਠੀਆਂ ਲੈ ਕੇ ਕਸਮਾਂ ਦੀਆਂ ਉਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ
ਸਭ ਕੀ ਆਨ ਕਰੀ ਲਿਖ
ਮਹਾਰਾਜ ਜੀ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਆਨ ਕੀਤੀਆਂ ਕਸਮਾਂ ਕੀਤੀਆਂ ਹੋਈਆਂ ਲਿਖਤੀ ਰੂਪ ਚ ਭੇਜੀਆਂ ਹੋਈਆਂ ਸਨ
ਮਹਾਰਾਜ
ਜੀ ਨੇ ਆਖਿਆ ਲਿਆਓ ਬਈ ਇਹ ਸਾਰੇ ਕਾਗਜ਼ ਸਾਨੂੰ ਦੇ ਦਿਓ
ਕਹਿਲੂਰੀ ਆਦਿਕ ਸਭ ਲਿਖਿਓ
ਜਿਹੜਾ ਕਾਗਜ਼ ਰਾਜੇ ਭੀਮ ਚੰਦ ਕਹਿਲੂਰੀ ਨੇ ਲਿਖਿਆ ਹੋਇਆ ਸੀ
ਉਹ ਕਾਗਜ਼ ਕਰ ਮੈਂ ਲੈ ਪਿਖਿਓ
ਉਹ ਕਾਗਜ਼ ਹੱਥ ਵਿਚ ਲੈ ਕੇ ਮਹਾਰਾਜ ਜੀ ਨੇ ਵੇਖਿਆ ਤੇ ਪੜਿਆ ਹੈ
ਜਿਹੜਾ
ਔਰੰਗਜ਼ੇਬ ਨੇ ਲਿਖਿਆ ਸੀ ਕਾਗਜ਼ ਉਹ ਵੀ ਮਹਾਰਾਜ ਜੀ ਨੇ ਆਪਣੇ ਹੱਥ ਵਿਚ ਲੈ ਕੇ ਪੜਿਆ ਹੈ
ਜੇਬ ਮੈਂ ਪਾਇਓ
ਮਹਾਰਾਜ ਜੀ ਨੇ ਸੰਭਾਲ ਕੇ ਨਾ ਇਹ ਕਾਗਜ਼ ਦੋਵੇਂ ਆਪਣੀ ਜੇਬ ਦੇ ਵਿਚ ਪਾ ਲਏ ਜਿਹੜਾ ਸਿੰਘਾਂ ਨੇ ਬਦਾਵਾ ਲਿਖਿਆ ਉਹ ਵੀ ਔਰ ਆ ਜਿਹੜੇ ਕਾਗਜ਼ ਸਨ ਇਹ ਵੀ ਮਹਾਰਾਜ ਜੀ ਨੇ ਆਪਣੇ ਜੇਬ ਚ ਪਾ ਲਏ
ਸਭ ਤੋਂ ਕਹੋ ਤਿਆਰ ਹੋਏ ਜਾਓ ਨਿਕਸੋ ਮਹਿਰ ਹਲੇ ਮਗ ਪਾਵੋ
ਮਹਾਰਾਜ ਜੀ ਨੇ ਸਭ ਨੂੰ ਕਹਿ ਦਿੱਤਾ ਭਾਈ ਤਿਆਰ ਹੋਵੋ ਹੁਣ ਆਪਾਂ ਆਨੰਦਪੁਰ ਸਾਹਿਬ ਨਗਰ ਛੱਡ ਕੇ ਚੱਲਣਾ ਹੈ ਹੁਕਮ ਕਰ ਦਿੱਤਾ ਸਭ ਨੂੰ ਚੱਲੋ ਬਈ ਤੁਹਾਡੀ ਮਰਜ਼ੀ ਨਾਲ ਚੱਲੇ ਆ ਹੁਣ ਜਿਹੜਾ ਨੁਕਸਾਨ ਹੋਣਾ ਉਹਦੀ ਜਿੰਮੇਵਾਰੀ ਹੁਣ ਤੁਹਾਡੀ ਹੈ ਤੁਸੀਂ ਲਿਖ ਕੇ ਦੇ ਦਿੱਤਾ ਬਦਾਵਾ ਹੁਣ ਚੱਲੋ ਆਨੰਦਪੁਰ ਸਾਹਿਬ ਚੋਂ ਜਿੱਧਰ ਰਸਤਾ ਮਿਲਦਾ ਨਿਕਲ ਕੇ ਚੱਲੋ
ਤੰਬੂ ਦੀਰਗ ਅਲਪ ਬਨਾਤੇ
ਗੁਰੂ ਘਰ ਦੇ ਵਿੱਚ ਜਿਹੜੇ ਤੰਬੂ ਸਨ ਵਧੀਆ ਵਧੀਆ ਕਨਾਤਾਂ ਸਨ
ਨਾਨਾ ਚਿੱਤਰ ਬਣੀ ਕਨਾਤੇ
ਨਾਨਾ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਹੋਈ ਸੀ
ਇੱਕ ਥਲ ਕਰਕੇ ਆਗ ਲਗਾਏ ਬਸਰ ਆਦਿਕ ਸਭ ਦੀਏ ਜਲਾਏ
ਸਾਰਾ ਕੁਝ ਇਕੱਠਾ ਕਰਵਾ ਕੇ ਮਹਾਰਾਜ ਜੀ ਨੇ ਅੱਗ ਲਵਾ ਦਿੱਤੀ ਵੀ ਸਾਰੇ ਤੰਬੂ ਕਨਾਤਾਂ ਜਿੰਨੇ ਵਧੀਆ ਬਸਤਰ ਆਦਿਕ ਸਨ ਸਾਰਾ ਕੁਝ ਮਹਾਰਾਜ ਜੀ ਨੇ ਇਕੱਠਾ ਕਰਵਾ ਕੇ ਅੱਗ ਲਵਾ ਦਿੱਤੀ
ਖਜ਼ਾਨਾ ਜੇਤ ਕਿਛੇਕ
ਜਿਹੜਾ ਖਜ਼ਾਨਾ ਬਚਿਆ ਸੀ ਮਹਾਰਾਜ ਜੀ ਦੇ ਕੋਲ ਸਤਲੁਜ ਦਰਿਆ ਵਿਚ ਮਹਾਰਾਜ ਜੀ ਨੇ ਰੋੜ ਦਿੱਤਾ ਆਖਿਆ ਇਹ ਵੀ ਨੀ ਲੈ ਕੇ ਜਾਣਾ
ਬਾਸਨ ਕੰਚਨ ਰਜਤ ਕੇ ਪੀਤਲ
ਸੋਨੇ ਚਾਂਦੀ ਤੇ ਪਿੱਤਲ ਦੇ ਭਾਂਡੇ ਸਨ
ਚਾਰ ਦੀਏ ਸਭ ਜਲ ਕੇ ਪੀਤਲ
ਸਾਰੇ ਸਤਲੁਜ ਦਰਿਆ ਦੇ ਪਾਣੀ ਦੇ ਵਿਚ ਪਾ ਦਿੱਤੇ ਹਨ
ਕਿਤਕ ਵਸ ਗਾਡੀ ਵਿਚ ਧਰਨੇ
ਕਈ ਵਸਤੂਆਂ ਜਿਹੜੀਆਂ ਸਨ ਉਹ ਜ਼ਮੀਨ ਦੇ ਵਿਚ ਖੋਦ ਕੇ ਜ਼ਮੀਨ ਵਿਚ ਗੱਡ ਦਿੱਤੀਆਂ
ਵੈਰ ਨਰਾ ਕੀ ਕਛ ਹਰੀ ਹਰਨੇ
ਕੋਈ ਵਸਤੂ ਬਾਹਰ ਦੀ ਰੱਖੀ ਕੇ ਦੁਸ਼ਮਣ ਆਵੇ ਤੇ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਚੋਂ ਕੁਝ ਨਾ ਮਿਲੇ ਦੁਸ਼ਮਣ ਦੇ ਲੁੱਟਣ ਵਾਸਤੇ ਕੋਈ ਵਸਤੂ ਮਹਾਰਾਜ ਜੀ ਨੇ ਨਗਰ ਚ ਨਹੀਂ ਰਹਿਣ ਦਿੱਤੀ ਘਰ ਵਿਚ ਨਹੀਂ ਰਹਿਣ ਦਿੱਤੀ ਸਾਰੀਆਂ ਵਸਤੂਆਂ ਜਿਹੜੀਆਂ ਵਸਤੂਆਂ ਬਹੁਤੀਆਂ ਜ਼ਮੀਨ ਚ ਗੜਾ ਦਿੱਤੀਆਂ ਮਾਇਆ ਆਦਿਕ ਜਿਹੜੀ ਸੀ ਸੋਨੇ ਚਾਂਦੀ ਦੇ ਭਾਂਡੇ ਉਹ ਮਹਾਰਾਜ ਜੀ ਨੇ ਦਰਿਆ ਦੇ ਪਾਣੀ ਵਿਚ ਰੋੜ ਦਿੱਤੇ ਜਿੰਨੇ ਵਸਤਰ ਆਦਿਕ ਸਨ ਤੰਬੂ ਕਨਾਤਾਂ ਤੰਬੂ ਮਹਾਰਾਜ ਜੀ ਕੋਲ ਬੜਾ ਕੀਮਤੀ ਸੀ ਜੋ ਮਹਾਰਾਜ ਜੀ ਕੋਲ ਕਾਬਲ ਤੋਂ ਬਣ ਕੇ ਆਇਆ ਸੀ ਬੜਾ ਸੁੰਦਰ ਉਹ ਸਾਰੇ ਮਹਾਰਾਜ ਜੀ ਨੇ ਅੱਗ ਲਵਾ ਕੇ ਸਾੜ ਦਿੱਤੇ
ਮਹਿਰ ਨਾ ਰਾਖੀ ਕਛ ਅਰੀ ਹਰਨੇ ਅਗਨ ਕੇ ਜਲ ਮੈਂ ਧਰਨ ਗਜਾਏ
ਹਰ ਕੋਈ ਵਸਤੂ ਨਹੀਂ ਰੱਖੀ ਦੁਸ਼ਮਣ ਦੇ ਹਰਨ ਵਾਸਤੇ ਮਹਾਰਾਜ ਜੀ ਨੇ ਜਾਂ ਅੱਗ ਚ ਸਾੜ ਦਿੱਤੀਆਂ ਵਸਤੂਆਂ ਜਾਂ ਪਾਣੀ ਵਿਚ ਜਾਂ ਧਰਤੀ ਚ ਗੱਡ ਦਿੱਤੀਆਂ
ਉਹ ਸਭ ਦਫ਼ਤਰ ਪਰ ਲਿਖਵਾਏ
ਸਾਰੀਆਂ ਚੀਜ਼ਾਂ ਮਹਾਰਾਜ ਜੀ ਨੇ ਵਾਯੂ ਅਗਨੀ ਧਰਤੀ ਤੇ ਜਲ ਦੇ ਦਫ਼ਤਰ ਵਿਚ ਲਿਖਵਾ ਦਿੱਤੀਆਂ ਵੀ ਇਹ ਚੀਜ਼ਾਂ ਤੈਨੂੰ ਸੌਂਪ ਰਹੇ ਆ ਸਮਾਂ ਆਉਣ ਤੇ ਸਾਡਾ ਖਾਲਸਾ ਤੇਰੇ ਕੋਲੋਂ ਲੈ ਲਵੇਗਾ ਉਹਨਾਂ ਦੇ ਦਫ਼ਤਰ ਦੇ ਵਿਚ ਮਹਾਰਾਜ ਜੀ ਨੇ ਲਿਖਵਾ ਦਿੱਤੀਆਂ
ਜਿਨਕੇ ਨਾਮ ਲਿਖੀ ਸਭ ਵਸਤੂ
ਸਾਰੀਆਂ ਵਸਤੂਆਂ ਉਹਨਾਂ ਦੇ ਨਾਮ ਲਿਖ ਦਿੱਤੀਆਂ ਹਨ
ਥਾਨ ਥਾਨ ਪ੍ਰਤੀ ਸੌਂਪ ਸਮਸਤ
ਥਾਨ ਥਾਨ ਪ੍ਰਤੀ ਸਾਰੀਆਂ ਵਸਤੂਆਂ ਮਹਾਰਾਜ ਜੀ ਨੇ ਸੌਂਪ ਦਿੱਤੀਆਂ
ਕੀਚਨ ਸ਼ਸਤਰ ਸਕਲ ਕਢਵਾਏ ਸਿੰਘਨ ਕੇ ਅੰਗਨ ਲਗਵਾਏ
ਜਿਹੜੇ ਵਧੀਆ ਵਧੀਆ ਹਥਿਆਰ ਸਨ ਤਿੱਖੇ ਤਿੱਖੇ ਸ਼ਸਤਰ ਸਨ ਉਹ ਸ਼ਸਤਰ ਮਹਾਰਾਜ ਜੀ ਨੇ ਖਜ਼ਾਨੇ ਚੋਂ ਕਢਵਾ ਕੇ ਸਿੰਘਾਂ ਦੇ ਗਾਤਰੇ ਪਵਾ ਦਿੱਤੇ ਆਖਿਆ ਸਿੰਘੋ ਇਹ ਤੁਸੀਂ ਆਪਣੇ ਗਾਤਰੇ ਸਜਾਓ ਵਧੀਆ ਵਧੀਆ ਸ਼ਸਤਰ ਵਧੀਆ ਵਧੀਆ ਹਥਿਆਰ ਜਿਹੜੇ ਸਨ ਉਹ ਸਿੰਘਾਂ ਦੇ ਗਾਤਰੇ ਪਵਾ ਦਿੱਤੇ ਹਨ
ਸ੍ਰੀ ਮੁਖ ਸਾਹਿਬ ਕੋ ਫਰਮਾਏ
ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਿਆਂ ਪ੍ਰਤੀ ਫਰਮਾਇਆ
ਨਿਕਸੋ ਰਾਤ ਮਹਾਤਮ ਜਾਏ
ਆਖਿਆ ਖਾਲਸਾ ਜੀ ਦਿਨੇ ਨਾ ਜਾਇਆ ਜੇ ਰਾਤ ਨੂੰ ਨਿਕਲਣਾ ਹੈ ਤੇ ਰਾਤ ਦਾ ਜਦੋਂ ਸਮਾਂ ਹੋਵੇਗਾ ਉਦੋਂ ਆਨੰਦਪੁਰ ਸਾਹਿਬ ਚੋਂ ਨਿਕਲਣਾ ਹੈ ਸਵੇਰ ਹੁੰਦਿਆਂ ਤੱਕ ਦਿਨ ਚੜ੍ਹਦਿਆਂ ਤੱਕ ਦੂਰ ਤਾਂ ਹੀ ਨਿਕਲ ਜਾਇਓ ਜੇ ਨੇੜੇ ਤੇੜੇ ਨਾ ਦਿਸਿਆ ਜੇ ਜਿੱਧਰ ਕਿਸੇ ਨੂੰ ਰਸਤਾ ਮਿਲੇ ਨਿਕਲ ਜਾਇਆ ਜੇ ਇਹ ਨਾ ਵੇਖਿਓ ਜੇ ਇੱਕ ਦੂਜੇ ਦਾ ਪਿੱਛਾ ਕਰਨਾ ਜਿੱਧਰ ਨੂੰ ਰਸਤਾ ਨਿਕਲੇ ਨਿਕਲ ਜਾਇਆ ਜੇ ਦੂਰ ਸਵੇਰ ਹੁੰਦਿਆਂ ਤੱਕ ਨਿਕਲ ਜਾਇਆ ਜੇ ਫਿਰ ਵੀ ਮਹਾਰਾਜ ਜੀ ਸੁਚੇਤ ਕਰ ਰਹੇ ਨੇ ਖਾਲਸਾ ਜੀ ਹਮਲਾ ਹੋਣਾ ਤੁਹਾਡੇ ਤੇ ਇਹਦੇ ਵਿਚ ਕੋਈ ਦੋ ਰਾਏ ਨਹੀਂ ਸਾਵਧਾਨ ਹੋ ਕੇ ਰਹਿਣਾ ਸਾਰਿਆਂ ਨੇ ਤਿਆਰ ਪਰ ਤਿਆਰ ਹੋ ਕੇ ਰਹਿਣਾ ਹੈ
ਇੱਕੀ ਸੈ ਕੋਸ ਲਗ ਰਾਜੋ
ਇਹਨਾਂ ਤੁਰਕਾਂ ਦਾ ਰਾਜ ਖਾਲਸਾ ਜੀ ਇੱਕੀ ਸੌ ਕੋ ਇੱਕੀ ਸੈ ਕੋਸਨ ਦਾ ਮਤਲਬ ਇੱਕੀ ਕੋ ਇੱਕੀ ਸੌ ਕੋ ਰਾਜ ਹੈ ਇਹਨਾਂ ਤੁਰਕਾਂ ਦਾ
ਪਰ ਕਹਾਂ ਲਗ ਗਿਣਿਆ ਸਮਾਜੋ
ਹੋਰ ਕਿੱਥੇ ਤੱਕ ਇਹਨਾਂ ਦਾ ਸਮਾਜ ਗਿਣੀਏ ਭਾਈ ਸਾਹਿਬ ਜੀ ਇੱਥੇ ਆਪਣੇ ਵੱਲੋਂ ਵਿਚਾਰ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਕੀ ਸੌ ਕੋਹ ਤੱਕ ਇਹਨਾਂ ਤੁਰਕਾਂ ਦਾ ਰਾਜ ਹੈ ਹੋਰ ਇਹਨਾਂ ਦਾ ਕਿੰਨਾ ਰਾਜ ਸਮਾਜ ਉਹ ਕਿੱਥੋਂ ਤੱਕ ਗਿਣੀਏ ਐਸਾ ਬਾਦਸ਼ਾਹ ਜਿਹਦੇ ਕੋਲ 22 ਲੱਖ ਫੌਜ ਸੀ 50,000 ਤੋਂ ਵੀ ਵੱਧ ਵੱਡੀਆਂ ਤੋਪਾਂ ਸਨ ਰਹਿਕਲੇ ਸਨ ਜੰਜੈਲਾਂ ਸਨ
ਔਰੰਗ
ਇਹੋ ਜਿਹਾ ਵੱਡਾ ਬਾਦਸ਼ਾਹ ਔਰੰਗਜ਼ੇਬ ਆਖਰਕਾਰ ਪਟ ਪਟ ਕੇ ਹਾਰ ਗਿਆ ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਆਪਣੇ ਬਲ ਨਾਲ ਆਨੰਦਪੁਰ ਸਾਹਿਬ ਖਾਲੀ ਨਹੀਂ ਕਰਾ ਸਕਿਆ ਮਿੰਨਤਾਂ ਕਰਕੇ ਜੋੜ ਜੋੜ ਕੇ ਹੱਥ ਆਨੰਦਪੁਰ ਸਾਹਿਬ ਖਾਲੀ ਕਰਾਇਆ ਆਪਣੀ ਤਾਕਤ ਨਾਲ ਆਪਣੀਆਂ ਤੋਪਾਂ ਦੇ ਜ਼ੋਰ ਨਾਲ 10 ਲੱਖ ਫੌਜ ਕੋਈ ਥੋੜੀ ਨਹੀਂ ਹੁੰਦੀ ਏਡੀ ਵੱਡੀ ਫੌਜ ਭੇਜਣ ਦੇ ਨਾਲ ਮਹਾਰਾਜ ਜੀ ਕੋਲੋਂ ਆਨੰਦਪੁਰ ਸਾਹਿਬ ਖਾਲੀ ਨਹੀਂ ਕਰਵਾ ਸਕਿਆ
ਆਨੰਦਪੁਰ ਕੇ ਛਡਾਵਨ
ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਕੋਲੋਂ ਛਡਾਉਣ ਵਾਸਤੇ
ਸਭ ਗਿਰਪਤੀ ਕੋ ਦਲ ਚੜ ਆਵਨ
ਸਾਰੇ ਪਹਾੜੀ ਰਾਜਿਆਂ ਦਾ ਦਲ ਚੜ ਕੇ ਆਇਆ ਪਹਾੜੀ ਰਾਜਿਆਂ ਦੀਆਂ ਫੌਜਾਂ ਚੜ ਕੇ ਆਈਆਂ ਹਨ
ਮੂਰਖ ਲਾਏ ਲੈ ਬਲ ਹਾਰੇ
ਮੂਰਖ ਬਲ ਲਾ ਲਾ ਕੇ ਹਾਰ ਗਏ ਥੱਕ ਗਏ ਪਰ ਮਹਾਰਾਜ ਜੀ ਕੋਲੋਂ ਸ੍ਰੀ ਅਨੰਦਪੁਰ ਸਾਹਿਬ ਖਾਲੀ ਨਹੀਂ ਕਰਾ ਪਾਏ।
ਦੇਸ਼ ਵਿਦੇਸ਼ ਸੂਰਮਾ ਸਾਰੇ
ਆ ਤਿੰਨਿਆਂ ਦੇਸ਼ਾਂ ਵਿਦੇਸ਼ਾਂ ਦੇ ਸੂਰਮੇ ਇਕੱਠੇ ਕਰਕੇ ਲਿਆਏ ਹਨ।
ਕਿਸ ਕੋ ਬਲ ਲੈ ਚਲੇ ਉਹ ਕਦਾਏ,
ਕਿਸੇ ਦਾ ਕੋਈ ਬਲ ਕੋਈ ਜ਼ੋਰ ਮਹਾਰਾਜ ਜੀ ਤੇ ਨਹੀਂ ਚੱਲ ਸਕਿਆ।
ਪਚ ਪਚ ਮੈਂ ਤੇਰੇ ਪਸੰਦਾਏ,
ਸਾਰੇ ਦੁਸ਼ਮਣ ਪਟ ਪਟ ਕੇ ਹਾਰ ਕੇ ਬਹਿ ਗਏ, ਥੱਕ ਕੇ ਬਹਿ ਗਏ।
ਨਹੀਂ ਧੂਣ ਛੋੜੀ ਕਿਸ ਕਾਲ,
ਪਰ ਸਤਿਗੁਰੂ ਜੀ ਨੇ ਕਿਸੇ ਸਮੇਂ ਅਨੰਦਪੁਰ ਸਾਹਿਬ ਨਹੀਂ ਛੱਡਿਆ। ਪਹਿਲਾਂ ਵੀ ਪਹਾੜੀ ਰਾਜੇ ਆਉਂਦੇ ਰਹੇ, ਪਰ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਤਿਆਗਿਆ।
ਰਾਖਿਓ ਆਪਣੋ ਤੇਜ ਵਿਸਾਲ,
ਗੁਰਦੇਵ ਨੇ ਆਪਣਾ ਤੇਜ ਆਪਣਾ ਜਲਾਲ ਆਪਣਾ ਪ੍ਰਤਾਪ ਇਤਨਾ ਜ਼ਾਹਰ ਕਰਕੇ ਪ੍ਰਗਟ ਕਰਕੇ ਰੱਖਿਆ ਹੈ।
ਸਿੱਖ ਸਖਾ ਤੋਂ ਵਾਯੂ ਨਾ ਤਾਪੇ,
ਮੇਰੇ ਗੁਰਦੇਵ ਨੇ ਆਪਣੇ ਸਿੱਖ ਸਖਾਵਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਪਰ ਦੁਸ਼ਮਣਾਂ ਨੂੰ ਸੁੱਖ ਦੀ ਰਾਤ ਨਹੀਂ ਸੌਣ ਦਿੱਤਾ, ਦੁਸ਼ਮਣਾਂ ਨੂੰ ਇੱਕ ਸੁੱਖ ਦੀ ਰਾਤ ਨਹੀਂ ਸੌਣ ਦਿੱਤਾ।
ਗਿਰ ਕੇ ਜਨ ਰਾਜੇ ਜੋ ਸਮਝਾਏ, ਆਪਣੇ ਤੇਜ ਕਰ ਰੱਖੇ ਦਬਾਏ।
ਜਿੰਨੇ ਪਹਾੜੀ ਰਾਜੇ ਸਨ ਨੇੜੇ ਤੇੜੇ ਗੁਆਂਢੀ ਰਾਜੇ, ਕਿਸੇ ਦਾ ਪ੍ਰਤਾਪ ਉਭਰਣ ਨਹੀਂ ਦਿੱਤਾ। ਸਭ ਨੂੰ ਮਹਾਰਾਜ ਜੀ ਨੇ ਆਪਣੇ ਪ੍ਰਤਾਪ ਥੱਲੇ ਆਪਣੇ ਜਲਾਲ ਥੱਲੇ ਦਬਾ ਕੇ ਰੱਖਿਆ।
ਗੁਰੂ ਬਹਾਦਰ ਬਡੇ ਬਡੇਰੇ, ਰਿਪ 10 ਲੱਖ ਨਟੂਕੇ ਮੇਰੇ।
ਸਤਿਗੁਰੂ ਜੀ ਇਹੋ ਜਿਹੇ ਮਹਾਨ ਬਹਾਦਰ ਤੇ ਵੱਡਿਆਂ ਤੋਂ ਵੱਡੇ ਵੀਰ ਯੋਧੇ ਨੇ ਕਿ 10 ਲੱਖ ਫੌਜ ਹੋਣ ਦੇ ਬਾਵਜੂਦ ਵੀ ਦੁਸ਼ਮਣ ਮਹਾਰਾਜ ਜੀ ਦੇ ਨੇੜੇ ਨਹੀਂ ਟੁੱਕ ਸਕਿਆ। ਦੂਰ ਦੂਰ ਹੀ ਡੇਰੇ ਪਾਏ ਹੋਏ, ਅਨੰਦਪੁਰ ਸਾਹਿਬ ਦੇ ਨੇੜੇ ਨਹੀਂ ਆਏ।
ਕੋਸ ਕੋਸ ਲੱਗ ਦੂਰ ਟਿਕਾਏ,
ਉਹਾਂ ਤੱਕ ਦੂਰ ਬੈਠੇ ਰਹੇ। ਜੇ ਕੋਈ ਨੇੜੇ ਆਇਆ ਵੀ ਨਾ, ਇੱਕ ਵਾਰੀ ਪਿੱਛੇ ਕਥਾ ਸੁਣੀ ਹੈ, ਗੁਰਦੇਵ ਦੇ ਤੀਰ ਗਏ ਉਥੋਂ, ਉਸੇ ਵੇਲੇ ਆਪਣਾ ਡੇਰਾ ਚੁਕਾ ਕੇ ਹੋਰ ਪਾਸੇ ਚਲੇ ਗਏ, ਮਾਰੇ ਜਾਣਗੇ। ਦੂਰ ਦੂਰ ਕੋ ਕੋ ਤੱਕ ਨੇੜੇ ਤੇੜੇ ਨਗਰ ਵਿਚ ਨਜ਼ਰ ਨਹੀਂ ਆਏ। ਕਿੰਨਾ ਬਲ ਹੋਵੇਗਾ ਸਤਿਗੁਰਾਂ ਦਾ, ਕਿੰਨਾ ਭੈ ਹੋਵੇਗਾ ਦੁਸ਼ਮਣ ਦੇ ਮਨ ਵਿਚ। ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ 10 ਲੱਖ ਫੌਜ ਹੋਵੇ ਤੇ ਮਹਾਰਾਜ ਜੀ ਦੇ ਨਾਲ ਮੁੱਠੀ ਭਰ ਸਿੰਘ ਹੋਣ ਸੈਂਕੜਿਆਂ ਦੀ ਗਿਣਤੀ ਚ, ਔਰ ਉਹ 10 ਲੱਖ ਫੌਜ ਦੇ ਅੰਦਰ ਹਿੰਮਤ ਨਹੀਂ ਪਈ ਕਿ ਅਨੰਦਪੁਰ ਸਾਹਿਬ ਦੇ ਕੋਲ ਆ ਕੇ ਮਹਾਰਾਜ ਜੀ ਦੇ ਉੱਤੇ ਹਮਲਾ ਕਰ ਸਕਦੇ।
ਕੋਸ ਕੋਸ ਲੱਗ ਦੂਰ ਟਿਕਾਏ, ਮਾਰ ਹਜ਼ਾਰੋਂ ਵੀਰ ਖਪਾਏ।
ਉਹਾਂ ਤੱਕ ਦੂਰ ਦੁਸ਼ਮਣਾਂ ਨੂੰ ਰੱਖਿਆ, ਔਰ ਬੜੇ ਬੜੇ ਯੋਧੇ ਜਿਹੜੇ ਚੜ ਕੇ ਆਉਂਦੇ ਸਨ ਉਹਨਾਂ ਨੂੰ ਮਾਰ ਕੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ।
ਸੋ ਪ੍ਰਭ ਆਪ ਦੁਰਗ ਕੋ ਛੋਰ, ਜਯੋ ਪਿਆਨਾ ਦੱਖਣ ਓਰ।
ਐਸੇ ਪ੍ਰਭੂ ਜੀ ਹੁਣ ਜੇ ਚੱਲੇ ਨੇ ਤੇ ਕਿਸੇ ਦੇ ਡਰ ਕਰਕੇ ਨਹੀਂ ਚੱਲੇ, ਕਿਸੇ ਦੇ ਭੈ ਕਰਕੇ ਨਹੀਂ ਚੱਲੇ। ਮਹਾਰਾਜ ਜੀ ਆਪਣੀ ਸਵੈ ਇੱਛਾ ਦੇ ਨਾਲ ਸੀ ਅਨੰਦਪੁਰ ਸਾਹਿਬ ਛੱਡ ਕੇ ਚੱਲੇ ਨੇ, ਆਪਣੀ ਇੱਛਾ ਨਾਲ ਆਪ ਅਨੰਦਪੁਰ ਸਾਹਿਬ ਛੱਡ ਕੇ ਪਿਆਨਾ ਕਰਨ ਲੱਗੇ ਹਨ।
ਸਭ ਕੇ ਗਰਭ ਬਣੇ ਕਰ ਭੰਜਨ,
ਜਾਣਾ ਕਿੱਧਰ ਹੈ? ਦੱਖਣ ਦਿਸ਼ਾ ਨੂੰ। ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਮਹਾਰਾਜ ਜੀ ਦੱਖਣ ਦਿਸ਼ਾ ਨੂੰ ਜਾਣਾ ਚਾਹੁੰਦੇ ਹਨ, ਔਰ ਜਿਹੜੇ ਆ ਵੱਡੇ ਵੱਡੇ ਹੰਕਾਰੀਏ ਸਨ ਇਹਨਾਂ ਹੰਕਾਰੀਆਂ ਦਾ ਹੰਕਾਰ ਮਹਾਰਾਜ ਜੀ ਨੇ ਭੰਨਿਆ ਹੈ।
ਸੰਤਨ ਜਨ ਕੋ ਮਨ ਕਰ ਰੰਜਨ,
ਹੰਕਾਰੀਆਂ ਦਾ ਹੰਕਾਰ ਭੰਨਣ ਵਾਲੇ ਨੇ, ਔਰ ਕਲਗੀਧਰ ਆਪਣੇ ਸੰਤ ਜਨਾਂ ਦੇ ਮਨਾਂ ਚ ਖੇੜਾ ਤੇ ਵਿਗਾਸ ਪੈਦਾ ਕਰਨ ਵਾਲੇ ਨੇ, ਆਪਣੇ ਸੰਤ ਜਨਾਂ ਦੇ ਹਿਰਦਿਆਂ ਵਿਚ ਖੁਸ਼ੀਆਂ ਪੈਦਾ ਕਰਨ ਵਾਲੇ ਹਨ।
ਮਹਾ ਪ੍ਰਤਾਪ ਵਿਖਾਏ ਵਿਚਨ,
ਔਰ ਆਪਣਾ ਵੱਡਾ ਭਾਰੀ ਮਹਾਨ ਪ੍ਰਤਾਪ ਵਿਖਾ ਕਰਕੇ
ਚਾਹਤ ਪਏ ਜਾਨ ਤੁਮ ਦੱਖਣ।
ਮਹਾਰਾਜ ਜੀ ਦੱਖਣ ਦਿਸ਼ਾ ਨੂੰ ਜਾਣਾ ਚਾਹੁੰਦੇ ਹਨ।
ਜਿਮ ਸ਼੍ਰੀ ਕ੍ਰਿਸ਼ਨ ਕੀ ਨਰਨ ਸੁਥਰਾ,
ਖਾਲਸਾ ਜੀ ਜਿਵੇਂ ਭਗਵਾਨ ਕ੍ਰਿਸ਼ਨ ਨੇ ਬੜਾ ਸੁਥਰਾ ਜੰਗ ਕੀਤਾ ਸੀ,
ਹੁਣ ਦੱਖਣ ਗਮਨੇ ਤਜ ਮਥਰਾ,
ਮਥਰਾ ਛੱਡ ਕੇ ਦੱਖਣ ਦਿਸ਼ਾ ਨੂੰ ਗਏ ਸਨ।
ਸਿੱਖ ਕੁਟੰਬ ਤੇ ਪਏ ਉਦਾਸ, ਉਸਨੇ ਜਾਨ ਦੁੱਖ ਰਾਤ।
ਮਹਾਰਾਜ ਜੀ ਆਪਣੇ ਸਿੱਖ ਤੇ ਕੁਟੰਬਾਂ ਤੋਂ ਉਦਾਸ ਹੋ ਕੇ ਉਪਰਾਮ ਹੋ ਗਏ, ਔਰ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਹੁਣ ਇਹਨਾਂ ਦਾ ਸਨੇਹ ਤਿਆਗ ਕੇ ਉਪਰਾਮ ਹੋ ਕੇ ਦੱਖਣ ਦਿਸ਼ਾ ਨੂੰ ਜਾਣਾ ਚਾਹੁੰਦੇ ਹਨ। ਆਪਣਾ ਧਨ ਧਾਮ ਸਭ ਕੁਝ ਛੱਡ ਕੇ ਜਾਣਾ ਚਾਹੁੰਦੇ ਹਨ। ਉਦਾਹਰਣ ਵਜੋਂ ਉਦਾਹਰਣ ਹੀ ਹੈ, ਕਹਿੰਦੇ ਜਿਵੇਂ ਸ਼੍ਰੀ ਰਾਮ ਅਯੁੱਧਿਆ ਨੂੰ ਤਿਆਗ ਕੇ ਗਏ ਸਨ। ਆਪਣੇ ਸਤਿਗੁਰਾਂ ਦੀ ਵਡਿਆਈ ਕਿੱਥੋਂ ਤੱਕ ਵਰਣਨ ਕਰਾਂ, ਕਿੱਥੋਂ ਤੱਕ ਬਾਜਾਂ ਵਾਲੇ ਗੁਰੂ ਕਲਗੀਧਰ ਦੀਆਂ ਸਿਫਤਾਂ ਗਾਵਾਂ।
ਜਿਨਕੇ ਚਲਤ ਲਗੇ ਨਾ ਜਾਏ,
ਜਿਨ੍ਹਾਂ ਦੇ ਚਲਤ ਜਿਨ੍ਹਾਂ ਦੇ ਕੌਤਕ ਲਖੇ ਨਹੀਂ ਜਾਂਦੇ ਖਾਲਸਾ ਜੀ, ਜਿਨ੍ਹਾਂ ਦੀਆਂ ਵਡਿਆਈਆਂ ਕਥਨ ਕਰੀ ਜਾਈਏ, ਉਪਮਾ ਗਾਇਨ ਕਰੀ ਜਾਈਏ, ਤਾਂ ਵੀ ਮਹਾਰਾਜ ਜੀ ਦੇ ਚਲਤ ਸਮਝ ਵਿਚ ਨਹੀਂ ਆਉਂਦੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਤ ਕਿਸੇ ਨੇ ਵੀ ਹੁਣ ਅਨੰਦਪੁਰ ਸਾਹਿਬ ਦੇ ਕਿਲੇ ਚ ਰਹਿਣਾ ਨਹੀਂ ਮੰਨਿਆ।
ਚਲੋ ਤਿਆਰ ਹੈ ਸਭ
ਨੂੰ ਕਹਿ ਦਿੱਤਾ, ਭਾਈ ਤਿਆਰ ਹੋਵੋ, ਹੁਣ ਚੱਲੋ ਅਨੰਦਪੁਰ ਸਾਹਿਬ
ਤੋਂ।
ਜਿਹੜੇ ਪਹਾੜੀ ਰਾਜਿਆਂ ਦੇ ਵਕੀਲ ਆਏ ਸਨ ਤੇ ਉਧਰੋਂ ਬਾਦਸ਼ਾਹ ਦਾ ਵਕੀਲ ਆਇਆ ਸੀ, ਉਹਨਾਂ ਨੇ ਆਪਣੇ ਵੱਲੋਂ ਪੂਰਾ ਭੇਦ ਦੰਡ ਕਰਕੇ ਪੂਰਾ ਯਤਨ ਕੀਤਾ ਹੈ।
ਗੁਰੂ ਅਭੁੱਲ ਮਨਾਏ ਨਿਕਸਨ,
ਸਤਿਗੁਰੂ ਜੀ ਤਾਂ ਭੁੱਲ ਨੇ ਪਰ ਨਾਲ ਦੇ ਸਾਥੀਆਂ ਨੂੰ ਕੱਢਣ ਵਾਸਤੇ ਇਸ ਕਾਮਯਾਬ ਹੋ ਗਏ।
ਮਾਤ ਖਾਲਸੇ ਕੋ ਕਹਿਬੋ ਮਨ,
ਮਾਤਾ ਜੀ ਵੀ ਮੰਨ ਗਏ ਔਰ ਉਹਨਾਂ ਦੇ ਨਾਲ ਕਈ ਸਿੰਘ ਵੀ ਮੰਨ ਗਏ। ਤੋ ਇਸ ਕਰਕੇ ਅਨੰਦਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਛੱਡ ਕੇ ਜਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।